ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ ਜੋ ਜਾਏ ਲੱਗੈ ਗੁਰ ਪੈਰੇ ਰਾਮ। ਐ ਮੇਰੀ ਨਿਮਾਣੀ ਜਿੰਦੇ ਉਹ ਸੀਸ ਉਹ ਸਿਰ ਵੀ ਭਲਾ ਹੈ, ਉਹ ਸਿਰ ਪਵਿੱਤਰ ਵੀ ਹੈ, ਕੱਲਾ ਪਵਿੱਤਰ ਹੀ ਨਹੀਂ ਉਸ ਤੋਂ ਵੀ ਹੋਰ ਵੱਧ ਪਵਿੱਤਰ ਹੈ ਜੋ ਜਾਏ ਲੱਗੈ ਗੁਰ ਪੈਰੇ ਰਾਮ। ਰਾਮ ਹੀ ਭਾਈ ਜਿਹੜਾ ਗੁਰੂ ਦੇ ਪੈਰੀ ਗੁਰੂ ਦੇ ਚਰਨੀ ਜਾ ਕੇ ਲੱਗ ਜਾਂਦਾ। ਧੰਨ ਗੁਰੂ ਰਾਮਦਾਸ ਮਹਾਰਾਜ ਦੇ ਇੱਕ ਥਾਂ ਤੇ ਹੋਰ ਵੀ ਬਚਨ ਆਏ ਨੇ, ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜਦੇ ਆ। ਜਿਹੜੇ ਗੁਰਸਿੱਖ ਗੁਰੂ ਦੇ ਜਾ ਕੇ ਚਰਨੀ ਪੈ ਜਾਂਦੇ ਨੇ ਤੇ ਸਤਿਗੁਰੂ ਕਹਿੰਦੇ ਨੇ ਉਹਨਾਂ ਦੇ ਸਭ ਤੋਂ ਵੱਡੇ ਭਾਗ ਨੇ। ਇੱਥੇ ਹਜ਼ੂਰ ਕਹਿੰਦੇ ਨੇ ਉਹ ਸੀਸ ਭਲਾ ਹੈ, ਪਵਿੱਤਰ ਤੋਂ ਵੀ ਪਵਿੱਤਰ ਹੈ ਜੋ ਜਾ ਕੇ ਸਤਿਗੁਰੂ ਦੇ ਚਰਨੀ ਲੱਗ ਜਾਂਦਾ। ਜਿਹੜਾ ਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਨਹੀਂ ਲੱਗਦਾ ਉਹਦੇ ਬਾਰੇ ਬਾਬਾ ਫਰੀਦ ਜੀ ਨੇ ਲਿਖਿਆ ਹੈ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੀਜੈ ਕਾਏ ਕੁੰਨੇ ਹੇਠ ਜਲਾਈਐ ਬਾਲਣ ਸੰਦੈ ਥਾਏ। ਜਿਹੜਾ ਸਿਰ ਸਾਈਂ ਦੇ ਗੁਰੂ ਦੇ ਚਰਨਾਂ ਵਿੱਚ ਨਹੀਂ ਝੁਕਦਾ ਤੇ ਬਾਬਾ ਫਰੀਦ ਜੀ ਕਹਿੰਦੇ ਨੇ ਫਿਰ ਉਹ ਤੋਂ ਕਰਵਾਉਣਾ ਕੀ ਹੈ, ਉਹਨੂੰ ਤੇ ਪੱਠ ਵਿੱਚ ਝੁਕ ਦਿਓ, ਉਹਨੂੰ ਤੇ ਬਾਲਣ ਦੀ ਥਾਂ ਤੇ ਪੱਠ ਦੇ ਹੇਠਾਂ ਝੋਕ ਦਿਓ। ਇਸ ਲਈ ਉਹ ਸਿਰ ਭਲਾ ਹੈ ਤੇ ਪਵਿੱਤਰ ਹੈ ਜਿਹੜਾ ਗੁਰੂ ਦੇ ਚਰਨਾਂ ਤੇ ਝੁਕ ਜਾਵੇ, ਨਹੀਂ ਤੇ ਇਸ ਦਾ ਕੋਈ ਮੁੱਲ ਵੀ ਨਹੀਂ ਹੈ, ਕੋਈ ਇਸ ਦੀ ਕੀਮਤ ਨਹੀਂ ਹੈ। ਇੱਕ ਮਹਾਂਪੁਰਖ ਸਾਖੀ ਸੁਣਾਉਂਦੇ ਸਨ, ਕੋਈ ਰਾਜਾ ਸੀ ਔਰ ਉਹ ਰਾਜਾ ਸੰਤਾਂ ਦਾ ਬੜਾ ਸ਼ਰਧਾਲੂ ਸੀ। ਇੱਕ ਦਿਨ ਰਾਜਾ ਸ਼ੋਭਾ ਯਾਤਰਾ ਵਿੱਚ ਨਿਕਲਿਆ, ਹਾਥੀ ਤੇ ਚੜਿਆ ਹੋਇਆ, ਅੱਗੇ ਚੋਬਦਾਰ ਨੇ, ਅਹਿਲਕਾਰ ਨੇ ਤੇ ਨਾਲ ਸੈਨਾ ਦੇ ਸਿਪਾਹੀ ਵੀ ਨੇ ਤੇ ਸਾਰੀ ਪਬਲਿਕ ਆਲੇ ਦੁਆਲੇ ਸਵਾਗਤ ਵਾਸਤੇ ਖੜੀ ਹੈ ਤੇ ਇੱਕ ਕੁਦਰਤੀ ਕੋਈ ਫਕੀਰ ਆਇਆ, ਕੋਈ ਸਾਧੂ ਆਇਆ ਤੇ ਉਸੇ ਵੇਲੇ ਰਾਜੇ ਨੇ ਕੀ ਕੀਤਾ, ਮੁਹਾਵਤ ਨੂੰ ਕਹਿ ਕੇ ਹਾਥੀ ਰੁਕਿਆ ਤੇ ਹਾਥੀ ਤੋਂ ਉਤਰ ਕੇ ਉਸਨੇ ਉਸ ਸਾਧੂ ਫਕੀਰ ਨੂੰ ਜਾ ਕੇ ਮੱਥਾ ਟੇਕ ਦਿੱਤਾ ਤੇ ਜਦੋਂ ਇੰਨੀ ਗੱਲ ਹੋਈ ਅਹਿਲਕਾਰ ਵੀ ਤੇ ਵਜ਼ੀਰ ਸਾਰੇ ਨਾਰਾਜ਼ ਹੋ ਗਏ। ਰਾਜੇ ਨੂੰ ਕਹਿਣ ਲੱਗੇ, ਮਹਾਰਾਜ ਇਹ ਤੇ ਤੁਸੀਂ ਬਹੁਤ ਵੱਡੀ ਇਹ ਆਪਣੀ ਇਨਸਲਟ ਕਰਵਾ ਲਈ ਹੈ, ਤੁਸੀਂ ਇੱਕ ਰਾਜਾ ਹੁੰਦਿਆਂ ਹੋਇਆਂ ਭਿਖਾਰੀ ਦੇ ਫਕੀਰ ਦੇ ਚਰਨਾਂ ਤੇ ਜਾ ਕੇ ਸਿਰ ਝੁਕਾਇਆ, ਇਹ ਤੁਸਾਂ ਚੰਗਾ ਕੰਮ ਨਹੀਂ ਕੀਤਾ। ਇਹ ਗੱਲ ਸੁਣ ਕੇ ਰਾਜਾ ਬੜਾ ਸਿਆਣਾ ਸੀ, ਕਹਿਣ ਲੱਗਾ ਚਲੋ ਕੋਈ ਗੱਲ ਨਹੀਂ, ਜੋ ਕੁਝ ਹੋਣਾ ਸੀ ਹੋਇਆ। ਜਦੋਂ ਵਾਪਸ ਮੁੜ ਕੇ ਘਰ ਆਏ, ਰਾਜੇ ਨੇ ਆਪਣੇ ਵਜ਼ੀਰਾਂ ਤੇ ਅਹਿਲਕਾਰਾਂ ਨੂੰ ਸੱਦਿਆ ਤੇ ਉਹਨਾਂ ਨੂੰ ਕਹਿਣ ਲੱਗਾ, ਇਉਂ ਕਰੋ, ਇੱਕ ਘੋੜੇ ਦਾ ਸਿਰ ਲੈ ਕੇ ਆਓ, ਇੱਕ ਬੱਕਰੇ ਦਾ ਸਿਰ ਲੈ ਕੇ ਆਓ ਤੇ ਇੱਕ ਬੰਦੇ ਦਾ ਸਿਰ ਲੈ ਕੇ ਆਓ। ਤੇ ਜਦੋਂ ਇਹ ਗੱਲ ਆਖੀ ਤਾਂ ਉਸ ਵੇਲੇ ਹੁਣ ਰਾਜੇ ਦਾ ਹੁਕਮ ਸੀ ਤੇ ਉਹਨਾਂ ਨੇ ਘੋੜੇ ਦਾ ਸਿਰ ਵੀ ਲੈ ਆਂਦਾ, ਬੱਕਰੇ ਦਾ ਸਿਰ ਵੀ ਲੈ ਆਂਦਾ ਤੇ ਜਦੋਂ ਮਨੁੱਖ ਦੇ ਸਿਰ ਦੀ ਗੱਲ ਆਈ, ਕਿਸੇ ਨੂੰ ਫਾਂਸੀ ਦੀ ਸਜ਼ਾ ਹੋਈ ਸੀ, ਉਸ ਮਨੁੱਖ ਦਾ ਸਿਰ ਕੱਟ ਕੇ ਵੀ ਲੈ ਆਂਦਾ ਗਿਆ। ਹੁਣ ਰਾਜਾ ਕਹਿਣ ਲੱਗਾ, ਇਉਂ ਕਰੋ, ਇਸ ਨੂੰ ਬਾਜ਼ਾਰ ਦੇ ਵਿੱਚ ਲੈ ਜਾਓ, ਜਿੰਨੇ ਸਿਰ ਨੇ ਤਿੰਨੇ ਸਿਰਾਂ ਦਾ ਮੁੱਲ ਪਵਾਓ। ਜਦੋਂ ਤਿੰਨੇ ਸਿਰਾਂ ਨੂੰ ਬਾਜ਼ਾਰ ਦੇ ਵਿੱਚ ਭੇਜਿਆ, ਘੋੜੇ ਦੇ ਸਿਰ ਦਾ ਵੀ ਕੁਝ ਮੁੱਲ ਪੈ ਗਿਆ ਤੇ ਬੱਕਰੇ ਦੇ ਸਿਰ ਦਾ ਵੀ ਮੁੱਲ ਪੈ ਗਿਆ, ਪਰ ਜਦੋਂ ਮਨੁੱਖ ਦੇ ਸਿਰ ਦੀ ਗੱਲ ਆਈ ਤੇ ਲੋਕ ਡਰ ਗਏ, ਕਹਿਣ ਲੱਗੇ ਬੰਦੇ ਦਾ ਸਿਰ ਇਹ ਆਪਾਂ ਕੀ ਕਰਨਾ, ਇਹਦੇ ਨਾਲ ਤੇ ਕਤਲ ਦਾ ਕੇਸ ਵੀ ਪੈ ਸਕਦਾ, ਬੰਦੇ ਦਾ ਸਿਰ ਦਾ ਕਿਸੇ ਨੇ ਵੀ ਕੋਈ ਮੁੱਲ ਨਾ ਪਾਇਆ। ਤੇ ਜਦੋਂ ਵਾਪਸ ਮੁੜ ਕੇ ਆਏ ਤੇ ਰਾਜੇ ਨੇ ਫਿਰ ਉਸ ਵੇਲੇ ਉਹਨਾਂ ਨੂੰ ਜਵਾਬ ਦਿੱਤਾ, ਕਹਿਣ ਲੱਗਾ ਵੀ ਇਹੀ ਸਿਰ ਹੈ ਨਾ ਬੰਦੇ ਦਾ, ਜਿਹੜਾ ਹੰਕਾਰ ਦੇ ਵਿੱਚ ਕਦੀ ਝੁਕਦਾ ਨਹੀਂ, ਪਰ ਜਦੋਂ ਇਹ ਸਿਰ ਸਰੀਰ ਤੋਂ ਵੱਖ ਹੋ ਜਾਂਦਾ ਹੈ ਤੇ ਫਿਰ ਇਹਦਾ ਕੌਡੀ ਵੀ ਮੁੱਲ ਨਹੀਂ ਪੈਂਦਾ। ਇਸ ਲਈ ਇਹਦੀ ਸਫਲਤਾ ਇਸੇ ਵਿੱਚ ਹੀ ਹੈ ਵੀ ਇਹ ਗੁਰੂ ਦੇ ਚਰਨੀ ਚੁਕੇ। ਸੋ ਇੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਸਾਨੂੰ ਸਿੱਖਿਆ ਦੇ ਰਹੇ ਹਨ, ਐ ਮੇਰੇ ਨਿਮਾਣੀ ਜਿੰਦੇ ਉਹ ਸਿਰ ਸਭ ਤੋਂ ਸ੍ਰੇਸ਼ਟ ਹੈ ਅਤੇ ਪਵਿੱਤਰ ਤੋਂ ਪਵਿੱਤਰ ਹੈ ਜਿਹੜਾ ਜਾ ਕੇ ਸਤਿਗੁਰੂ ਦੇ ਚਰਨੀ ਲੱਗ ਜਾਂਦਾ ਹੈ। ਗੁਰਬਿਟੋ ਨਾਨਕ ਵਾਰਿਆ ਮੇਰੀ ਜਿੰਦੜੀਏ, ਜਿਨ ਹਰ ਹਰ ਨਾਮ ਚ ਤੇਰੇ ਰਾਮ। ਐ ਮੇਰੀ ਨਿਮਾਣੀ ਜਿੰਦੇ, ਮੈਂ ਆਪਣੇ ਸਤਿਗੁਰੂ ਤੋਂ ਹਮੇਸ਼ਾ ਲਈ ਕੁਰਬਾਨ ਜਾਂਦਾ ਹਾਂ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੈ, ਜਿਨ ਹਰ ਹਰ ਨਾਮ ਚ ਤੇਰੇ ਰਾਮ। ਰਾਮ ਹੀ ਭਾਈ ਜਿਸਨੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਾਨੂੰ ਚੇਤੇ ਕਰਵਾਏ, ਭਾਵ ਸਿਮਰਨ ਦੀ ਦਾਤ ਬਖਸ਼ੀ। ਐਸੇ ਸਤਿਗੁਰੂ ਤੋਂ ਅਸੀਂ ਹਮੇਸ਼ਾ ਲਈ ਬਲਿਹਾਰ ਜਾਂਦੇ ਹਾਂ। ਤੇ ਨੇਤਰ ਭਲੇ ਪ੍ਰਵਾਨ ਹੈ ਮੇਰੀ ਜਿੰਦੜੀਏ, ਜੋ ਸਾਧੂ ਸਤਿਗੁਰ ਦੇਖੇ ਰਾਮ। ਲੋ ਹੁਣ ਅੱਗੇ ਨੇਤਰਾਂ ਦੀ ਗੱਲ ਆ ਗਈ ਹੈ। ਐ ਮੇਰੀ ਨਿਮਾਣੀ ਜਿੰਦੇ, ਉਹ ਨੇਤਰ ਉਹ ਚਕਸ਼ੂ ਭਲੇ ਨੇ ਤੇ ਪ੍ਰਮਾਣਨੀਕ ਹਨ, ਜੋ ਸਾਧੂ ਸਤਿਗੁਰ ਦੇਖੇ ਰਾਮ, ਜੋ ਪਾਈ ਜਾ ਕੇ ਸਾਧੂ ਮਹਾਤਮਾ ਦੇ ਤੇ ਸਤਿਗੁਰੂ ਦੇ ਦਰਸ਼ਨ ਕਰਦੇ ਨੇ। ਭਾਵ ਇਹਨਾਂ ਅੱਖਾਂ ਦੀ ਸਫਲਤਾ ਤਾਂ ਹੁੰਦੀ ਹੈ ਜੇ ਅਸੀਂ ਸਤਿਗੁਰੂ ਦੇ ਦਰਸ਼ਨ ਕਰੀਏ, ਸਾਧ ਸੰਗਤ ਦੇ ਦਰਸ਼ਨ ਕਰੀਏ, ਫਿਰ ਇਹਨਾਂ ਅੱਖਾਂ ਦੀ ਸਫਲਤਾ ਤੇ ਪ੍ਰਵਾਨਗੀ ਹੁੰਦੀ ਹੈ। ਤੇ ਹਸਤ ਪੁਨੀਤ ਪਵਿੱਤਰ ਹੈ ਮੇਰੀ ਜਿੰਦੜੀਏ, ਜੋ ਹਰ ਜਸ ਹਰ ਹਰ ਲਿਖੇ ਰਾਮ। ਐ ਮੇਰੀ ਨਿਮਾਣੀ ਜਿੰਦੇ, ਉਹ ਹੱਥ ਵੀ ਪਵਿੱਤਰ ਨੇ, ਇਕੱਲੇ ਪਵਿੱਤਰ ਹੀ ਨਹੀਂ, ਉਹ ਪਵਿੱਤਰ ਤੋਂ ਵੀ ਪਵਿੱਤਰ ਹੋ ਗਏ ਨੇ। ਜੋ ਹਰ ਜਸ ਹਰ ਹਰ ਲਿਖਿਆ ਰਾਮ। ਰਾਮ ਹੇ ਭਾਈ, ਜੋ ਅਕਾਲ ਪੁਰਖ ਵਾਹਿਗੁਰੂ ਦੇ ਜਸ ਨੂੰ, ਉਹਦੀ ਸਿਫਤਸਲਾਹ ਨੂੰ ਲਿਖਦੇ ਹਨ ਤੇ ਵਾਹਿਗੁਰੂ ਦੇ ਨਾਮ ਨੂੰ ਲਿਖਦੇ ਨੇ। ਪੁਰਾਣੇ ਸਮੇਂ ਦੇ ਵਿੱਚ ਜਿਹੜੇ ਕਈ ਗੁਰਸਿੱਖ ਜਿਨ੍ਹਾਂ ਦੀ ਲਿਖਾਈ ਕਾਫੀ ਸ਼ੁੱਧ ਹੁੰਦੀ ਸੀ, ਫਿਰ ਉਹ ਬਾਣੀ ਦੇ ਗੁਟਕੇ ਲਿਖ ਲਿਖ ਕੇ ਹਰ ਅੱਖਰ ਲਗ ਮਾਤਰ ਨੂੰ ਖਿਆਲ ਵਿੱਚ ਰੱਖ ਕੇ ਲਿਖ ਲਿਖ ਕੇ ਅੱਗੇ ਸੰਗਤਾਂ ਨੂੰ ਦਿੰਦੇ ਸਨ। ਹੁਣ ਤੇ ਚਲੋ ਪ੍ਰੈਸਖਾਨਿਆਂ ਦੇ ਵਿੱਚ ਹੁਣ ਬਾਣੀ ਦੀ ਛਪਵਾਈ ਕਰਨੀ ਸੌਖੀ ਹੋ ਗਈ ਹੈ, ਪਰ ਪੁਰਾਣੇ ਸਮੇਂ ਦੇ ਵਿੱਚ ਕਈ ਗੁਰਸਿੱਖ ਮਹਾਂਪੁਰਖ ਕੋਈ ਗੁਰੂ ਮਹਾਰਾਜ ਦੀ ਪੂਰੀ ਬੀੜ ਦੇ ਉਤਾਰੇ ਕਰਦੇ ਸਨ, ਕੋਈ ਕੁਝ ਬਾਣੀਆਂ ਦੇ ਉਤਾਰੇ ਕਰਦੇ ਸਨ। ਲੋ ਸਤਿਗੁਰੂ ਕਹਿੰਦੇ ਨੇ ਉਹ ਹੱਥ ਪਵਿੱਤਰ ਤੋਂ ਵੀ ਪਵਿੱਤਰ ਹੋ ਜਾਂਦੇ ਹਨ, ਜੋ ਵਾਹਿਗੁਰੂ ਦੇ ਜਸ ਨੂੰ ਭਾਵ ਸਤਿਗੁਰੂ ਦੀ ਬਾਣੀ ਨੂੰ ਲਿਖਦੇ ਹਨ, ਜਾਂ ਕੋਈ ਹੋਰ ਗੁਰੂ ਦੀ ਮਹਿਮਾ ਦਾ ਕੋਈ ਗ੍ਰੰਥ ਲਿਖਦੇ ਨੇ, ਉਹ ਹੱਥ ਵੀ ਸਫਲ ਤੇ ਪ੍ਰਵਾਨ ਹੁੰਦੀ ਹੈ। ਤਿਸ ਜਾਣ ਕੇ ਪਗ ਨਿਤ ਪੂਜੀ ਹੈ ਮੇਰੀ ਜਿੰਦੜੀਏ, ਜੋ ਮਾਰਗ ਧਰਮ ਚਲੇ ਸਹਿ ਰਾਮ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮੇਰੇ ਨਿਮਾਣੀ ਜਿੰਦੇ, ਉਸ ਜਨ ਕੇ ਪਗ ਨਿਤ ਪੂਜੀ ਹੈ, ਉਸ ਜਨ ਮਹਾਂਪੁਰਖ ਦੇ ਚਰਨਾਂ ਨੂੰ ਹਮੇਸ਼ਾ ਲਈ ਪੂਜਦੇ ਰਹੀਏ, ਜੋ ਮਾਰਗ ਧਰਮ ਚਲੇ ਸਹਿ ਰਾਮ, ਜੋ ਧਰਮ ਦੇ ਮਾਰਗ ਤੇ ਚੱਲਦੇ ਨੇ। ਉਸ ਮਹਾਂਪੁਰਖਾਂ ਦੇ ਚਰਨ ਹਮੇਸ਼ਾ ਲਈ ਪੂਜਦੇ ਰਹੀਏ, ਜੋ ਧਰਮ ਦੇ ਮਾਰਗ ਤੇ ਚੱਲਦੇ ਨੇ, ਪਰ ਉਪਕਾਰ ਦੇ ਲਈ ਸੰਸਾਰ ਦੇ ਵਿੱਚ ਵਿਚਰਦੇ ਨੇ। ਐਸੇ ਮਹਾਂਪੁਰਖਾਂ ਦੇ ਚਰਨਾਂ ਦੀ ਵੀ ਪੂਜਾ ਕਰਨੀ ਚਾਹੀਦੀ ਹੈ। ਨਾਨਕ ਤਿਨ ਵਿਟੋਂ ਵਾਰਿਆ ਮੇਰੀ ਜਿੰਦੜੀਏ, ਹਰ ਸੁਣ ਹਰ ਨਾਮ ਮਨੇਸਹਿ ਰਾਮ। ਐ ਮੇਰੀ ਨਿਮਾਣੀ ਜਿੰਦੇ, ਨਾਨਕ ਤਿਨ ਵਿਟੋਂ ਵਾਰਿਆ, ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ, ਉਹਨਾਂ ਗੁਰਮੁਖਾਂ ਤੋਂ ਕੁਰਬਾਨ ਜਾਂਦੇ ਹਾਂ, ਹਰ ਸੁਣ ਹਰ ਨਾਮ ਮਨੇਸਹਿ ਰਾਮ, ਜੋ ਵਾਹਿਗੁਰੂ ਦੇ ਨਾਮ ਨੂੰ ਸੁਣ ਕੇ, ਪਹਿਲਾਂ ਤੇ ਗੁਰੂ ਦੇ ਮੂੰਹੋਂ ਸੁਣਿਆ ਜਾਂਦਾ ਤੇ ਫਿਰ ਉਸ ਨਾਮ ਨੂੰ ਮਨੇਸਹਿ ਅਰਥ ਮੰਨਦੇ ਵੀ ਨੇ, ਕਮਾਈ ਵੀ ਕਰਦੇ ਨੇ। ਜਿਹੜੇ ਗੁਰੂ ਦੇ ਮੁਖ ਤੋਂ ਪਹਿਲਾਂ ਨਾਮ ਨੂੰ ਸੁਣਦੇ ਨੇ ਫਿਰ ਉਸ ਨਾਮ ਨੂੰ ਮੰਨਦੇ ਹਨ, ਭਾਵ ਉਸ ਨਾਮ ਦੀ ਕਮਾਈ ਕਰਦੇ ਨੇ। ਰਾਮ ਹੇ ਭਾਈ, ਮੈਂ ਉਹਨਾਂ ਗੁਰਮੁਖਾਂ ਤੋਂ ਬਲਿਹਾਰ ਜਾਣਾ, ਸਦਕੇ ਜਾਣਾ ਹਾਂ। ਧਰਤ ਪਾਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਤੇ ਆਵੈ ਰਾਮ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇਸ ਜਿੰਦ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਹਨ, ਮੇਰੀ ਜਿੰਦੜੀਏ, ਐ ਨਿਮਾਣੀ ਜਿੰਦੇ, ਕਿਧਰੇ ਹੰਕਾਰ ਨਾ ਕਰ ਲਵੇਂ ਭਈ ਮੈਂ ਵਾਹਿਗੁਰੂ ਦਾ ਨਾਮ ਜਪ ਰਹੀ ਹਾਂ। ਵੇਖ, ਆ ਧਰਤੀ ਵੀ ਤੇ ਪਤਾਲ ਵੀ ਤੇ ਆਕਾਸ਼ ਵੀ ਸਭ ਹਰ ਹਰ ਨਾਮ ਤੇ ਆਵੈ ਰਾਮ। ਰਾਮ ਹੇ ਭਾਈ, ਇਹ ਵੀ ਸਾਰੇ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਹਨ। ਧਰਤੀ ਵੀ ਪਤਾਲ ਵੀ ਤੇ ਆਕਾਸ਼ ਵੀ ਇਹ ਸਾਰੇ ਹੀ ਵਾਹਿਗੁਰੂ ਦੇ ਨਾਮ ਨੂੰ ਧਿਆਰੇ ਹਨ। ਪੌਣ ਪਾਣੀ ਬੈਸੰਤਰੋ ਮੇਰੀ ਜਿੰਦੜੀਏ, ਨਿਤ ਹਰ 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 ਜਸ ਗਾਵੈ ਰਾਮ। ਕੋਈ ਰਾਗੀ ਵੀ ਕਿਸੇ ਗੱਲ ਦਾ ਮਾਣ ਨਾ ਕਰ ਲਵੇ ਬਈ ਮੈਂ ਬਹੁਤ ਵੱਡਾ ਕੀਰਤਨੀਆ ਹਾਂ, ਪਰ ਹਜ਼ੂਰ ਕਹਿੰਦੇ ਨੇ ਐ ਮੇਰੀ ਨਿਮਾਣੀ ਜਿੰਦੇ, ਇਹ ਪੌਣ ਹਵਾ ਵੀ ਤੇ ਪਾਣੀ ਜਲ ਵੀ, ਬੈਸੰਤਰੋ ਅਗਨੀ ਵੀ, ਨਿਤ ਹਰ 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 ਜਸ ਗਾਵੈ ਰਾਮ ਰਾਮ। ਹੇ ਭਾਈ, ਇਹ ਵੀ ਸਾਰੇ ਤੱਤ ਉਸ ਅਕਾਲ ਪੁਰਖ ਵਾਹਿਗੁਰੂ ਦੇ ਜਸ ਨੂੰ ਗਾਉਂਦੇ ਨੇ। ਜਦੋਂ ਆਪਾਂ ਸੋਦਰ ਪੜ੍ਹਦੇ ਹਾਂ ਉਹਦੇ ਵਿੱਚ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਗਾਵਨ ਤੁਧਨੋ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ, ਸਭ ਪੌਣ ਪਾਣੀ ਬੈਸੰਤਰ ਵਾਹਿਗੁਰੂ ਦਾ ਜਸ ਕਰਦੇ ਦਰਸਾਏ ਹਨ। ਵਾਣ ਤ੍ਰੈਣ ਸਭ ਆਕਾਰ ਹੈ ਮੇਰੀ ਜਿੰਦੜੀਏ, ਮੁਖ ਹਰ ਹਰ ਨਾਮ ਤੇ ਆਵੈ ਰਾਮ। ਐ ਮੇਰੀ ਨਿਮਾਣੀ ਜਿੰਦੇ, ਵਣ ਦਾ ਅਰਥ ਹੈ ਜੰਗਲ, ਤ੍ਰਿਣ ਦਾ ਅਰਥ ਹੈ ਇੱਕ ਕੱਖ, ਤੇ ਸਭ ਆਕਾਰ ਹੈ ਜਿਤਨਾ ਵੀ ਨਾਮ ਰੂਪ ਪ੍ਰਪੰਚ ਹੈ, ਭਾਵ ਜਿੰਨਾ ਵੀ ਅਸੀਂ ਸੰਸਾਰ ਦਾ ਰੰਗ ਰੂਪ ਇਹਨਾਂ ਅੱਖਾਂ ਦੇ ਨਾਲ ਵੇਖ ਰਹੇ ਹਾਂ ਨਾ, ਹਰ ਜੀਵ, ਹਰ ਸਰੀਰ, ਹਰ ਵਸਤੂ, ਹਰ ਵਿਅਕਤੀ, ਮੁਖ ਹਰ ਹਰ ਨਾਮ ਤੇ ਆਵੈ ਰਾਮ ਰਾਮ। ਹੇ ਭਾਈ, ਇਹ ਵੀ ਸਭ ਆਪੋ ਆਪਣੇ ਮੁਖ ਤੋਂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਧਿਆਰੇ ਨੇ। ਹਰ ਜੰਗਲ ਵੀ, ਹਰ ਕੱਖ ਵੀ, ਤੇ ਜਿਤਨਾ ਵੀ ਨਾਮ ਰੂਪ ਪ੍ਰਪੰਚ ਹੈ ਸਾਰੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਇਹ ਜਿਹੜੀਆਂ ਗੱਲਾਂ ਨੇ ਬਹੁਤ ਉੱਚ ਪਾਈ ਦੀਆਂ ਨੇ। ਹੁਣ ਅਸੀਂ ਤੇ ਇਸ ਗੱਲ ਨੂੰ ਸੋਚ ਵੀ ਨਹੀਂ ਸਕਦੇ ਬਈ ਇਹ ਵੀ ਜਿਹੜਾ ਵਣ ਹੈ ਜਾਂ ਤ੍ਰਿਣ ਕੱਖ ਹੈ ਉਹ ਕਿਵੇਂ ਸਿਮਰਨ ਕਰ ਸਕਦਾ, ਪਰ ਸਤਿਗੁਰੂ ਕਹਿੰਦੇ ਨੇ ਵੀ ਇਹ ਵੀ ਆਪਣੇ ਮੁੱਖ ਤੋਂ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਨੇ। ਜਿਹੜੇ ਬਨਸਪਤੀ ਵਿਗਿਆਨੀ ਨੇ ਉਹਨਾਂ ਨੇ ਬੜੀਆਂ ਖੋਜਾਂ ਕੀਤੀਆਂ ਨੇ ਔਰ ਉਹਨਾਂ ਨੇ ਇਹ ਗੱਲ ਹੁਣ ਸਿੱਧ ਕਰ ਦਿੱਤੀ ਹੈ ਵੀ ਇਹ ਜਿਹੜੇ ਬਿਰਸ਼ ਨੇ ਨਾ ਔਰ ਇਹ ਆਪਸ ਵਿੱਚ ਗੱਲਾਂ ਕਰਦੇ ਨੇ ਔਰ ਇਹਨਾਂ ਦੇ ਅੰਦਰ ਵੀ ਖੁਸ਼ੀ ਗਮੀ ਦਾ ਪ੍ਰਭਾਵ ਜਿਵੇਂ ਅਸੀਂ ਕਬੂਲਦੇ ਹਾਂ ਇਹ ਵੀ ਕਬੂਲਦੇ ਨੇ। ਇੱਥੋਂ ਤੱਕ ਵੀ ਸੁਣਨ ਵਿੱਚ ਆਇਆ ਅਫਰੀਕਾ ਦੇ ਵਿੱਚ ਕੁਝ ਐਸੇ ਜੰਗਲ ਨੇ ਜਿਨ੍ਹਾਂ ਦੇ ਵਿੱਚ ਬਿਰਸ਼ ਸ਼ਿਕਾਰ ਵੀ ਖੇਡਦੇ ਹੈ। ਇਸ ਤਰ੍ਹਾਂ ਦੀਆਂ ਗੱਲਾਂ ਅਜੀਬ ਅਜੀਬ ਸੁਣਨ ਨੂੰ ਮਿਲਦੀਆਂ ਨੇ ਤੇ ਜੇ ਹੁਣ ਬਿਰਸ਼ ਗੱਲਾਂ ਕਰ ਸਕਦੇ ਨੇ, ਸ਼ਿਕਾਰ ਖੇਡ ਸਕਦੇ ਨੇ, ਫਿਰ ਕੀ ਉਹ ਵਾਹਿਗੁਰੂ ਦਾ ਸਿਮਰਨ ਨਹੀਂ ਕਰ ਸਕਦੇ? ਇਸ ਲਈ ਜਿਵੇਂ ਜਿਵੇਂ ਸਾਇੰਸ ਡੂੰਘੀ ਖੋਜ ਕਰਦੀ ਹੈ ਫਿਰ ਇਹ ਸਾਰੀਆਂ ਗੱਲਾਂ ਸੱਚ ਦੀ ਕਸਵੱਟੀ ਤੇ ਪੂਰੀਆਂ ਉਤਰਦੀਆਂ ਨੇ। ਜਿੱਥੋਂ ਤੱਕ ਧਰਤੀ ਪਤਾਲ ਆਕਾਸ਼ ਦਾ ਸੰਬੰਧ ਹੈ ਇਹ ਵੀ ਸਾਰੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਸਿਮਰੈ ਧਰਤੀ ਅਰ ਆਕਾਸ਼ਾ, ਸਿਮਰੈ ਚੰਦ ਸੂਰਜ ਪ੍ਰਕਾਸ਼ਾ। ਧਰਤੀ ਤੇ ਆਕਾਸ਼ ਸਭ ਵਾਹਿਗੁਰੂ ਦਾ ਸਿਮਰਨ ਕਰਦੇ ਸਤਿਗੁਰੂ ਨੇ ਬਾਣੀ ਵਿੱਚ ਦਰਸਾਏ ਨੇ, ਕਿਉਂਕਿ ਸਾਰਿਆਂ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ ਹੈ ਤੇ ਸਾਰਿਆਂ ਦੇ ਵਿੱਚ ਉਸ ਵਾਹਿਗੁਰੂ ਦੀ ਜੋਤ ਵੀ ਵਸ ਰਹੀ ਹੈ। ਉਹ ਵਾਹਿਗੁਰੂ ਸਭ ਧਰਤੀ ਪਤਾਲ ਆਕਾਸ਼ਾਂ ਦੇ ਵਿੱਚ ਵਸ ਰਿਹਾ ਹੈ ਨਾ, ਇਸ ਲਈ ਉਹ ਆਪੋ ਆਪਣੇ ਢੰਗ ਦੇ ਨਾਲ ਵਾਹਿਗੁਰੂ ਦੇ ਜਸ ਨੂੰ ਗਾ ਰਹੇ ਨੇ। ਹੁਣ ਤੇ ਸਾਡੀ ਸਾਇੰਸ ਨੇ ਇਹ ਵੀ ਮੰਨ ਲਿਆ ਹੈ ਵੀ ਪੌਣ ਪਾਣੀ ਤੇ ਅੱਗ ਆਦਿਕ ਜਿਹੜੇ ਇਹ ਤੱਤ ਨੇ ਨਾ ਇਹ ਵੀ ਵਾਹਿਗੁਰੂ ਦਾ ਜਸ ਗਾਉਂਦੇ ਨੇ। ਉਹ ਕਿਵੇਂ? ਪੌਣ ਦੇ ਵਿੱਚ, ਹਵਾ ਦੇ ਵਿੱਚ ਵੀ ਇੱਕ ਧੁਨ ਹੈ, ਇੱਕ ਸੰਗੀਤ ਹੈ, ਪਾਣੀ ਦੇ ਵਿੱਚ ਵੀ। ਜਦੋਂ ਤੇਜ਼ ਹਵਾ ਚੱਲਦੀ ਹੈ ਉਸ ਵੇਲੇ ਉਹਦੇ ਵਿੱਚ ਜਿਵੇਂ ਕੋਈ ਬੰਸਰੀਆਂ ਵੱਜਦੀਆਂ ਨੇ, ਕਈ ਹੋਰ ਸਾਜ਼ਾਂ ਦੀਆਂ ਧੁਨਾਂ ਹੁੰਦੀਆਂ ਨੇ, ਇਸ ਤਰ੍ਹਾਂ ਉਹ ਛੂੰਕਾਂ ਪੈਂਦੀਆਂ ਨੇ। ਜਦੋਂ ਪਾਣੀ ਵੀ ਚੱਲਦਾ ਉਹਦੇ ਵਿੱਚੋਂ ਕਲਕਲ ਦੀ ਆਵਾਜ਼, ਤੇਜ਼ ਪਾਣੀ ਦੇ ਵਿੱਚੋਂ ਹੋਰ ਕਈ ਤਰ੍ਹਾਂ ਦੀਆਂ ਸੰਗੀਤ ਦੀਆਂ ਧੁਨਾਂ ਨਿਕਲਦੀਆਂ ਨੇ ਤੇ ਅੱਗ ਦੇ ਵਿੱਚੋਂ ਵੀ। ਇਸ ਲਈ ਕੁਦਰਤੀ ਤੌਰ ਤੇ ਸਭ ਥਾਵਾਂ ਦੇ ਅੰਦਰ ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਦਾ ਜਸ ਹੋ ਰਿਹਾ ਹੈ। ਇਸ ਢੰਗ ਦੇ ਨਾਲ ਧੰਨ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਨੇ ਵੀ ਸਭ ਧਰਤੀ ਆਕਾਸ਼ ਤੇ ਪਤਾਲ ਵੀ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਪੌਣ ਪਾਣੀ ਅੱਗ ਆਦਿਕ ਤੱਤ ਵੀ ਵਾਹਿਗੁਰੂ ਦਾ ਜਸ ਗਾ ਰਹੇ ਹਨ, ਵਾਣ ਤ੍ਰਿਣ ਤੇ ਸਭ ਨਾਮ ਰੂਪ ਪ੍ਰਪੰਚ ਇਹ ਵੀ ਆਪਣੇ ਮੁੱਖ ਤੋਂ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਹਨ। ਇੱਕ ਦਾਸ ਨੂੰ ਮਹਾਂਪੁਰਖਾਂ ਦੀ ਘਟਨਾ ਯਾਦ ਆ ਗਈ। ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਜਿਨ੍ਹਾਂ ਦਾ ਨਾਮ ਹੀ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਕਰਕੇ ਸੰਤਾਂ ਜਾਣਦੀਆਂ ਸਨ, ਉਹਨਾਂ ਦਾ ਜਨਮ ਅਸਥਾਨ ਹੀ ਨਗਰ ਪਿੰਡਰ ਕਲਾਂ ਸੀ। ਅਸਲੀ ਪਿੰਡਰਾਂ ਵਾਲੇ ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਹੀ ਹੋਏ। ਉਹਨਾਂ ਤੋਂ ਅੱਗੇ ਦਮਦਮੀ ਟਕਸਾਲ ਦੇ ਨਾਲ ਪਿੰਡਰਾਂ ਵਾਲੇ ਸ਼ਬਦ ਜੁੜੇ। ਹੁਣ ਉਹਨਾਂ ਦੇ ਅਸਥਾਨ 'ਤੇ ਜਿਤਨੇ ਵੀ ਉੱਤਰਾਧਿਕਾਰੀ ਮਹਾਂਪੁਰਖ ਆਏ, ਉਹਨਾਂ ਨੂੰ ਵੀ ਸੰਗਤਾਂ ਪਿੰਡਰਾਂ ਵਾਲੇ ਕਹਿ ਕੇ ਹੀ ਯਾਦ ਕਰ ਰਹੀਆਂ ਨੇ। ਸੋ ਰਹੋ ਵਿਚਾਰ, ਉਹਨਾਂ ਮਹਾਂਪੁਰਖਾਂ ਦੇ ਜੀਵਨ ਦੇ ਵਿੱਚ ਇਹ ਘਟਨਾ ਆਉਂਦੀ ਹੈ। ਮਹਾਂਪੁਰਖ ਗੁਰਮਤ ਵਿੱਦਿਆ ਦਾ ਪ੍ਰਚਾਰ ਵੀ ਕਰਦੇ ਅਤੇ ਕੁਝ ਵਿਦਿਆਰਥੀਆਂ ਨੂੰ ਗੁਰਮਤ ਦੀ ਵਿੱਦਿਆ ਪੜ੍ਹਾਉਂਦੇ ਵੀ। ਇੱਕ ਦਿਨ ਵਿਦਿਆਰਥੀਆਂ ਨੇ ਮਹਾਂਪੁਰਖਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ। ਕਹਿਣ ਲੱਗੇ, ਮਹਾਰਾਜ, ਆਹ ਜੋ ਬਾਣੀ ਵਿੱਚ ਗੱਲਾਂ ਲਿਖੀਆਂ ਨੇ, ਤਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਤੇ ਆਵੈ ਰਾਮ, ਇਹ ਕੀ ਸੱਚੀਆਂ ਗੱਲਾਂ ਨੇ? ਅਤੇ ਮਹਾਂਪੁਰਖ ਕਹਿਣ ਲੱਗੇ, ਇਹ ਕਿਵੇਂ ਹੋ ਸਕਦਾ ਹੈ? ਇਸ ਤੁਰਕੀ ਬਾਣੀ ਦੇ ਵਿੱਚ ਕੋਈ ਗੱਲ ਝੂਠੀ ਵੀ ਹੋਵੇ, ਗੁਰਬਾਣੀ ਦਾ ਤੇ ਅੱਖਰ ਅੱਖਰ ਤੇ ਇਹ ਸੱਚ ਦੀ ਵਿਆਖਿਆ ਕਰ ਰਿਹਾ ਹੈ। ਤੇ ਉਹਨਾਂ ਵਿਦਿਆਰਥੀਆਂ ਨੇ ਫਿਰ ਬੇਨਤੀ ਕੀਤੀ, ਕਹਿੰਦੇ, ਮਹਾਰਾਜ, ਕੁਛ ਗੱਲ ਸਮਝ ਤੋਂ ਬਾਹਰ ਹੈ। ਚਲੋ, ਮਹਾਂਪੁਰਖ ਚੁੱਪ ਹੋ ਗਏ। ਫਿਰ ਉਹਨਾਂ ਵਿਦਿਆਰਥੀਆਂ ਦੀ ਅੰਦਰਲੀ ਭਾਵਨਾ ਨੂੰ ਸਮਝ ਕੇ ਮਹਾਂਪੁਰਖਾਂ ਨੇ ਬਚਨ ਕੀਤਾ। ਕਹਿਣ ਲੱਗੇ, ਲਓ ਬਈ, ਜਿਨ੍ਹਾਂ ਨੇ ਇਸ ਅਵਸਥਾ ਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਵੇਖਣਾ ਹੈ, ਫਿਰ ਉਹ ਇਉਂ ਕਰੋ, ਅੰਮ੍ਰਿਤ ਵੇਲੇ 2 ਵਜੇ ਉੱਠ ਕੇ ਆਇਓ। ਉਸ ਵੇਲੇ ਪਿੰਡਰਾਂ ਅਸਥਾਨ, ਜੋ ਦਮਦਮੀ ਟਕਸਾਲ ਦਾ ਹੈੱਡਕੁਆਟਰ ਸੀ, ਔਰ ਉੱਥੇ ਇੱਕ ਜਗ੍ਹਾ ਸੀ ਅਕਾਲ ਕੁਟੀਆ। ਉਹ ਅਕਾਲ ਕੁਟੀਆ ਜਗ੍ਹਾ ਦੇ ਅੰਦਰਲੇ ਪਾਸੇ ਕੋਠੜੀ ਬਣੀ ਹੋਈ ਸੀ। ਉੱਥੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ। ਉਸ ਤੋਂ ਅਗਲੇ ਹਿੱਸੇ ਦੇ ਵਿੱਚ ਇੱਕ ਹਾਲ ਬਣਿਆ ਹੋਇਆ ਸੀ, ਹੁਣ ਵੀ ਉਸ ਦੀ ਰਿਪੇਅਰ ਕਰਕੇ ਉਸ ਨੂੰ ਕਾਇਮ ਰੱਖਿਆ ਹੋਇਆ ਹੈ। ਔਰ ਉਸ ਜਗ੍ਹਾ 'ਤੇ ਮਹਾਂਪੁਰਖਾਂ ਨੇ ਵਿਦਿਆਰਥੀਆਂ ਨੂੰ ਬੁਲਾਇਆ, ਔਰ ਉਹ ਗਿਣਤੀ ਦੇ ਵਿੱਚ 8 ਵਿਦਿਆਰਥੀ ਸਨ, ਔਰ ਉਹਨਾਂ ਨੂੰ ਮਹਾਂਪੁਰਖਾਂ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਲਿਜਾ ਕੇ ਖੜ੍ਹੇ ਕਰਕੇ ਅਰਦਾਸ ਕੀਤੀ। ਆਪ ਮਹਾਂਪੁਰਖ ਸਤਿਗੁਰੂ ਦੀ ਤਾਬਿਆਂ ਵਿੱਚ ਬੈਠ ਗਏ ਨੇ ਅਤੇ ਦੂਜੇ ਸਾਰੇ ਵਿਦਿਆਰਥੀਆਂ ਨੂੰ ਕਹਿਣ ਲੱਗੇ, ਤੁਸੀਂ ਹੁਣ ਇੱਥੇ ਬੈਠ ਕੇ ਸਿਮਰਨ ਕਰੋ। ਹੁਣ ਜਦੋਂ ਸਿਮਰਨ ਕਰਨ ਲੱਗੇ ਤਾਂ ਫਿਰ ਉਹਨਾਂ ਨੂੰ ਹੌਲੀ ਹੌਲੀ ਐਸੀ ਮਹਾਂਪੁਰਖਾਂ ਦੀ, ਗੁਰੂ ਦੀ ਬਖਸ਼ਿਸ਼ ਪ੍ਰਾਪਤ ਹੋਈ। ਪਹਿਲਾਂ ਤਾਂ ਉਹ ਰਸਨਾ ਤੋਂ ਕੁਛ ਸਮਾਂ ਨਾਮ ਜਪਦੇ ਰਹੇ। ਰਸਨਾ ਤੋਂ ਜਪਦਿਆਂ ਜਪਦਿਆਂ ਫਿਰ ਉਹ ਮਧਮਾ ਬਾਣੀ ਵਿੱਚ ਜਾਪ ਹੋਣ ਲੱਗਿਆ। ਫਿਰ ਅੱਗੇ ਪਸੰਤੀ ਬਾਣੀ ਵਿੱਚ ਜਾਪ ਚੱਲਿਆ ਗਿਆ। ਫਿਰ ਪਰਾ ਬਾਣੀ ਦੇ ਵਿੱਚ ਜਦੋਂ ਜਾਪ ਚੱਲਿਆ ਗਿਆ, ਫਿਰ ਆਪਣੇ ਆਪ ਹੀ ਗੁਰਮੁਖ ਰੋਮ ਰੋਮ ਹਰ ਧਿਆਵੈ ਵਾਲੀ ਅਵਸਥਾ ਬਣ ਗਈ। ਅਤੇ ਫਿਰ ਕੀ ਵੇਖਦੇ ਨੇ, ਜਿਸ ਹਾਲ ਕਮਰੇ ਦੇ ਵਿੱਚ ਬੈਠੇ ਸਨ, ਔਰ ਉਹਦੇ 4 ਸਪੇਰੇ ਕੰਧਾਂ ਦੇ ਵਿੱਚੋਂ ਵੀ, ਹੇਠੋਂ ਫਰਸ਼ ਦੇ ਵਿੱਚੋਂ ਵੀ, ਉੱਪਰੋਂ ਛੱਤ ਵਿੱਚੋਂ ਵੀ ਵਾਹਿਗੁਰੂ 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 ਦੀ ਧੁਨੀ ਸੁਣਾਈ ਦੇ ਰਹੀ ਹੈ। ਸਿੰਘ ਬੜੇ ਵਿਸਮਾਦ ਰੰਗ ਦੇ ਵਿੱਚ ਚਲੇ ਗਏ। ਵਿਸਮਨ ਬਿਸਮ ਪਏ ਬਿਸਮਾਦ, ਦਿਨ ਬੁੱਝਿਆ ਤਿਸ ਆਇਆ ਸਵਾਦ। ਅਤੇ ਜਦੋਂ ਇਹ ਅਵਸਥਾ ਉਹਨਾਂ ਨੂੰ ਸਾਰੀ ਅਨੁਭਵ ਦੇ ਵਿੱਚ ਲਿਆ ਕੇ ਦਿਖਾਈ, ਫਿਰ ਮਹਾਂਪੁਰਖਾਂ ਨੇ ਉਹਨਾਂ ਨੂੰ ਬਚਨ ਕੀਤਾ, ਬਈ ਤੁਸੀਂ ਬਾਹਰ ਜਾ ਕੇ ਇਹ ਗੱਲ ਨਹੀਂ ਕਿਸੇ ਨੂੰ ਦੱਸੋਗੇ। ਚਲੋ, ਉਹਨਾਂ ਨੇ ਮਹਾਂਪੁਰਖਾਂ ਦੇ ਸਰੀਰ ਤੱਕ ਤਾਂ ਨਹੀਂ ਸੀ ਕਿਸੇ ਨੇ ਬਚਨ ਕੀਤਾ, ਪਰ ਮਹਾਂਪੁਰਖਾਂ ਦੇ ਸੱਚਖੰਡ ਜਾਣ ਤੋਂ ਬਾਅਦ ਅਤੇ ਫਿਰ ਕਿਸੇ ਪ੍ਰੇਮੀ ਕੋਲ ਉਹਨਾਂ ਨੇ ਇਹ ਵਾਰਤਾ ਦੱਸੀ, ਬਈ ਮਹਾਂਪੁਰਖਾਂ ਨੇ ਸਾਡੇ 'ਤੇ ਇਹ ਬਖਸ਼ਿਸ਼ ਕੀਤੀ ਸੀ। ਦੱਸਦੇ ਨੇ, ਜਦੋਂ ਮਹਾਂਪੁਰਖਾਂ ਨੇ ਉਹਨਾਂ ਵਿਦਿਆਰਥੀਆਂ ਨੂੰ ਇਹ ਵਾਰਨਿੰਗ ਦੇ ਕੇ ਵੀ ਤੁਸੀਂ ਬਾਹਰ ਨਹੀਂ ਜਾ ਕੇ ਕਿਸੇ ਨੂੰ ਇਹ ਗੱਲ ਦੱਸਣੀ, ਅਤੇ ਉਹਨਾਂ ਨੂੰ ਗੁਪਤ ਰਹਿਣ ਦਾ ਆਦੇਸ਼ ਦਿੱਤਾ, ਔਰ ਉਹ ਸਿੰਘ ਆਪਣੀ ਮਸਤੀ ਵਿੱਚ ਹੀ ਹਮੇਸ਼ਾ ਲਈ ਰਹਿਣ ਲੱਗੇ। ਨਾ ਉਹਨਾਂ ਨੂੰ ਕੋਈ ਖਾਣ ਦੀ ਕੋਈ ਬਹੁਤੀ ਲੋੜ, ਨਾ ਪਹਿਨਣ ਦੀ ਕੋਈ ਬਹੁਤੀ ਪਰਵਾਹ, ਬਸ ਆਪਣੇ ਆਨੰਦ ਵਿੱਚ ਮਸਤ ਰਹਿਣ ਲੱਗੇ। ਜਦੋਂ 2-3 ਦਿਨ ਹੋ ਗਏ, ਮਹਾਂਪੁਰਖਾਂ ਨੇ ਦੇਖਿਆ ਵੀ ਤੇ ਸਰੀਰ ਦੀ ਸੁੱਧ ਬੋਧੀ ਨਾ ਗਵਾ ਲੈਣ, ਤੇ ਉਹਨਾਂ ਨੂੰ ਫਿਰ ਆਪਣੇ ਕੋਲ ਸੱਦਿਆ। ਉੱਥੇ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆਂ ਵਿੱਚ ਲੈ ਗਏ ਤੇ ਜਾ ਕੇ ਫਿਰ ਅਰਦਾਸ ਕੀਤੀ ਤੇ ਕਹਿਣ ਲੱਗੇ, ਟੇਕੋ ਮੱਥਾ। ਜਦੋਂ ਮੱਥਾ ਟੇਕਿਆ ਤੇ ਉਹਨਾਂ ਦੇ ਮਨ ਦੀ ਅਵਸਥਾ ਫਿਰ ਪਹਿਲਾਂ ਵਾਲੀ ਬਣ ਗਈ। ਜਿੱਥੇ ਪਹਿਲਾਂ ਖੜੇ ਸੀ ਫਿਰ ਉੱਥੇ ਮਨ ਆ ਗਿਆ। ਤੇ ਉਸ ਤੋਂ ਬਾਅਦ ਕੁਝ ਪ੍ਰੇਮੀਆਂ ਨੇ ਮਹਾਂਪੁਰਖਾਂ ਦੇ ਪਾਸ ਬੇਨਤੀ ਕੀਤੀ, ਕਹਿੰਦੇ, ਮਹਾਰਾਜ ਬੜਾ ਆਨੰਦ ਬਣਿਆ ਸੀ, ਆਪ ਜੀ ਨੇ ਬੜੀ ਕਿਰਪਾ ਕੀਤੀ, ਤੇ ਹੁਣ ਜੇ ਹਮੇਸ਼ਾ ਲਈ ਆਪ ਜੀ ਕਿਰਪਾ ਕਰਦੇ ਹੋ ਉਹ ਆਨੰਦ ਬਣਿਆ ਰਹੇ, ਫਿਰ ਤੇ ਗੱਲ ਹੀ ਕਾਹਦੀ ਹੈ। ਮਹਾਂਪੁਰਖ ਮੁਸਕਰਾ ਕੇ ਕਹਿਣ ਲੱਗੇ, ਗੁਰਮੁਖੋ, ਜਦੋਂ ਕੋਈ ਬੱਚਾ ਛੋਟਾ ਹੋਵੇ ਤਾਂ ਉਸਨੂੰ ਉਹਦੇ ਮਾਤਾ ਪਿਤਾ ਮੇਲਾ ਦਿਖਾਉਣ ਵਾਸਤੇ ਲੈ ਜਾਂਦੇ ਨੇ, ਤੇ ਬੱਚਾ ਛੋਟਾ ਹੁੰਦਾ, ਉਹਨੂੰ ਦਿਸਦਾ ਕੁਝ ਨਹੀਂ। ਉਹ ਬੱਚਾ ਕਹਿੰਦਾ, ਮੈਨੂੰ ਤੇ ਦਿਸਦਾ ਕੁਝ ਨਹੀਂ। ਫਿਰ ਉਹਦੇ ਮਾਤਾ ਪਿਤਾ ਗੋਦੀ ਚੁੱਕ ਲੈਂਦੇ ਨੇ, ਕਈ ਵਾਰੀ ਪਿਤਾ ਮੋਢਿਆਂ ਤੇ ਵੀ ਬਿਠਾ ਲੈਂਦਾ, ਲੈ ਵੀ ਤੂੰ ਖੁਸ਼ ਹੋ ਕੇ ਦੇਖ ਮੇਲਾ। ਤੇ ਬੱਚਾ ਖੁਸ਼ ਹੋ ਕੇ ਸਾਰਾ ਮੇਲਾ ਵੇਖਦਾ ਹੈ। ਤੇ ਫਿਰ ਜਦੋਂ ਬੱਚਾ ਵੱਡਾ ਹੋ ਜਾਂਦਾ ਹੈ, ਆਪਣੇ ਪੈਰਾਂ ਦੇ ਪਾਰ ਖਲੋ ਕੇ ਫਿਰ ਉਹ ਮੇਲਾ ਵੇਖਣਾ ਸ਼ੁਰੂ ਕਰ ਦਿੰਦਾ। ਮਹਾਂਪੁਰਖ ਕਹਿਣ ਲੱਗੇ, ਤੁਸੀਂ ਹਾਲੇ ਬੱਚੇ ਸੀ ਇਸ ਕੰਮ ਲਈ, ਹੁਣ ਤਾਂ ਅਸੀਂ ਆਪਣੇ ਮੋਢਿਆਂ ਤੇ ਬਿਠਾ ਕੇ ਤੁਹਾਨੂੰ ਇਹ ਮੇਲਾ ਇਹ ਨਜ਼ਾਰਾ ਵਿਖਾਇਆ ਹੈ, ਪਰ ਹੁਣ ਤੁਸੀਂ ਆਪ ਕਮਾਈ ਕਰੋ। ਜਿਵੇਂ ਕਮਾਈ ਕਰੋਗੇ ਤੇ ਫਿਰ ਤੁਹਾਨੂੰ ਆਪਣੇ ਆਪ ਹੀ ਇਹ ਸਾਰੀ ਅਵਸਥਾ ਪ੍ਰਾਪਤ ਹੋ ਸਕਦੀ ਹੈ। ਸੋ ਇਹ ਗੱਲਾਂ ਐਵੇਂ ਨਹੀਂ ਲਿਖੀਆਂ ਹੋਈਆਂ, ਜੋ ਵੀ ਗੁਰਬਾਣੀ ਵਿੱਚ ਲਿਖਿਆ ਹੈ ਉਹ ਬਿਲਕੁਲ ਸੱਚ ਹੈ। ਵਣ ਤ੍ਰਿਣ ਸਭ ਆਕਾਰ ਹੈ, ਮੇਰੀ ਜਿੰਦੜੀਏ, ਮੁਖ ਹਰ ਹਰ ਨਾਮ ਤੇ ਆਵੈ ਰਾਮ। ਸਤਿਗੁਰੂ ਕਹਿੰਦੇ ਨੇ, ਐ ਮੇਰੀ ਨਿਮਾਣੀ ਜਿੰਦੇ, ਵਣ ਦਾ ਅਰਥ ਹੈ ਜੰਗਲ, ਤ੍ਰਿਣ ਦਾ ਅਰਥ ਹੈ ਕੱਖ, ਤੇ ਜਿਤਨਾ ਵੀ ਨਾਮ ਰੂਪ ਪ੍ਰਪੰਚ ਹੈ ਇਹ ਆਪਣੇ ਮੁਖ ਤੋਂ ਇਹ ਵਾਹਿਗੁਰੂ ਦੇ ਨਾਮ ਨੂੰ ਧਿਆਰਿਆ ਹੈ। ਨਾਨਕ ਤੇ ਹਰ ਦਰ ਪਹਿਨਾਇਆ, ਮੇਰੀ ਜਿੰਦੜੀਏ, ਜੋ ਗੁਰਮੁਖ ਭਗਤ ਮਨ ਲਾਵੈ ਰਾਮ। ਐ ਮੇਰੀ ਨਿਮਾਣੀ ਜਿੰਦੇ, ਜੋ ਗੁਰਸਿੱਖ ਮਾਈ ਪਾਈ ਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਦੀ ਭਗਤੀ ਵਿੱਚ ਆਪਣੇ ਮਨ ਨੂੰ ਲਾ ਲੈਂਦਾ ਹੈ, ਨਾਨਕ ਤੇ ਹਰ ਦਰ ਪਹਿਨਾਇਆ ਮੇਰੀ ਜਿੰਦੜੀਏ, ਤੇ ਫਿਰ ਉਸਨੂੰ ਵਾਹਿਗੁਰੂ ਪਰਮੇਸ਼ਰ ਨੇ ਆਪਣੀ ਦਰਗਾਹ ਦੇ ਵਿੱਚ ਵੀ ਪਹਿਨਾਇਆ ਹੈ, ਉਹਨੂੰ ਸਨਮਾਨਿਤ ਕੀਤਾ ਹੈ। ਪਹਿਨਾਉਣ ਤੋਂ ਮੁਰਾਦ ਹੈ ਉਹਨੂੰ ਸਰੋ ਪਾਓ ਦੇ ਕੇ ਉਹਦਾ ਵਾਹਿਗੁਰੂ ਨੇ ਦਰਗਾਹ ਵਿੱਚ ਵੀ ਸਵਾਗਤ ਕੀਤਾ ਹੈ, ਜੋ ਗੁਰੂ ਰਾਹੀਂ ਵਾਹਿਗੁਰੂ ਦੀ ਭਗਤੀ ਵਿੱਚ ਆਪਣੇ ਮਨ ਨੂੰ ਲਾਉਂਦਾ ਹੈ। ਬਿਹਾਗੜਾ ਮਹੱਲਾ ਚੌਥਾ, ਜਨ ਹਰ ਹਰ ਨਾਮ ਨਾ ਚੇਤਿਓ, ਮੇਰੀ ਜਿੰਦੜੀਏ, ਤੇ ਮਨਮੁਖ ਮੂੜ ਏ ਆਣੇ ਰਾਮ। ਲੋ ਹੁਣ ਪੰਜਵਾਂ ਸ਼ੰਤ ਆਰੰਭ ਹੋ ਰਿਹਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮੇਰੀ ਨਿਮਾਣੀ ਜਿੰਦੇ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਚੇਤੇ ਹੀ ਨਹੀਂ ਕੀਤਾ, ਤੇ ਮਨਮੁਖ ਮੂੜ ਏ ਆਣੇ ਰਾਮ। ਰਾਮ ਹੇ ਭਾਈ, ਉਹ ਮਨਮੁਖ ਮੂਰਖ ਨੇ, ਤੇ ਏ ਆਣੇ ਉਹ ਬੱਚਿਆਂ ਵਾਂਗੂ ਬੇਸਮਝ ਨੇ, ਬੜੇ ਨਾਦਾਨ ਹਨ। ਜੋ ਮੋਹਿ ਮਾਇਆ ਚਿਤ ਲਾਇਂਦੇ, ਮੇਰੀ ਜਿੰਦੜੀਏ, ਸੇ ਅੰਤ ਗਏ ਪਛਤਾਣੇ ਰਾਮ। ਐ ਮੇਰੀ ਨਿਮਾਣੀ ਜਿੰਦੇ, ਜੋ ਲੋਕ ਮਾਇਆ ਦੇ ਮੋਹ ਦੇ ਵਿੱਚ ਆਪਣਾ ਚਿੱਤ ਲਾ ਲੈਂਦੇ ਹਨ, ਸੇ ਅੰਤ ਗਏ ਪਛਤਾਣੇ ਰਾਮ। ਰਾਮ ਹੇ ਭਾਈ, ਫਿਰ ਉਹ ਅੰਤ ਨੂੰ ਪਛਤਾਉਂਦੇ ਹੋਏ ਗਏ ਨੇ, ਕਿਉਂਕਿ ਜਿਸ ਮਾਇਆ ਦੇ ਨਾਲ ਮੋਹ ਪਿਆਰ ਲਾਇਆ ਸੀ, ਉਸ ਮਾਇਆ ਨੇ ਸਾਥ ਨਾ ਦਿੱਤਾ, ਉਸ ਮਾਇਆ ਨੂੰ ਛੱਡ ਕੇ ਜਾਣਾ ਪਿਆ, ਇਸ ਲਈ ਆਉਂਦੇ ਸਮੇਂ ਉਹ ਪਛਤਾ ਕੇ ਗਏ ਹਨ। ਹਰ ਦਰਗਹ ਢੋਈ ਨਾ ਲਹਿਨ, ਮੇਰੀ ਜਿੰਦੜੀਏ, ਜੋ ਮਨਮੁਖ ਪਾਪ ਲੁਭਾਣੇ ਰਾਮ। ਐ ਮੇਰੀ ਨਿਮਾਣੀ ਜਿੰਦੇ, ਉਹ ਮਨਮੁਖ ਜੋ ਹਮੇਸ਼ਾ ਪਾਪਾਂ ਤੇ ਹੀ ਲੁਭਾਏ ਮਾਨ ਰਹਿੰਦੇ ਨੇ। ਰਾਮ ਹੇ ਭਾਈ, ਜੋ ਮਨਮੁਖ ਲੋਕ ਪਾਪਾਂ ਤੇ ਹੀ ਲੁਭਾਏ ਮਾਨ ਰਹਿੰਦੇ ਨੇ, ਭਾਵ ਮਾਇਆ ਦੇ ਲਈ ਵਿਹਤ ਅਵਿਹਤ ਸਾਰੇ ਕੰਮ ਕਰਦੇ ਨੇ, ਹਰ ਦਰਗਹ ਟੋਈ ਨਾ ਲਹਿਣ ਮੇਰੀ ਜਿੰਦੜੀਏ, ਐ ਮੇਰੀ ਨਿਮਾਣੀ ਜਿੰਦੇ, ਫਿਰ ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਕਦੇ ਟੋਈ ਨਹੀਂ ਲੈ ਸਕਦੇ, ਜਿਹੜੇ ਮਾਇਆ ਦੇ ਲਈ ਪਾਪ ਕਰਦੇ ਨੇ, ਝੂਠ ਬੋਲਦੇ ਨੇ, ਠੱਗੀਆਂ ਮਾਰਦੇ ਨੇ, ਕੱਟ ਤੋਲਦੇ ਨੇ, ਤੇ ਉਹ ਕਦੇ ਵੀ ਵਾਹਿਗੁਰੂ ਦੀ ਦਰਗਾਹ ਵਿੱਚ ਟੋਈ ਨਹੀਂ ਲੈ ਸਕਦੇ। ਜਾਂ ਨਾਨਕ ਗੁਰਮਿਲ ਉਭਰੇ ਮੇਰੀ ਜਿੰਦੜੀਏ, ਹਰ ਜਪ ਹਰ ਨਾਮ ਸੁਮਾਣੇ ਰਾਮ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮੇਰੀ ਨਿਮਾਣੀ ਜਿੰਦੇ। ਜਾਂ ਨਾਨਕ ਗੁਰਮਿਲ ਉਭਰੇ ਮੇਰੀ ਜਿੰਦੜੀਏ, ਜਿਹੜੇ ਮਨਮੁਖ ਲੋਕ ਗੁਰੂ ਨੂੰ ਆ ਕੇ ਮਿਲ ਗਏ ਤੇ ਗੁਰੂ ਦੇ ਨਾਲ ਮਿਲ ਕੇ ਉਹ ਵੀ ਬਚ ਗਏ। ਕਿਵੇਂ ਬਚ ਗਏ? ਹਰ ਜਪ ਹਰ ਨਾਮ ਸੁਮਾਣੇ ਰਾਮ। ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਕੇ ਵਾਹਿਗੁਰੂ ਦੇ ਨਾਮ ਨੂੰ ਜਪਣ ਲੱਗ ਪਏ ਤੇ ਨਾਮ ਜਪਦਿਆਂ ਜਪਦਿਆਂ ਵਾਹਿਗੁਰੂ ਦੇ ਨਾਮ ਦੇ ਵਿੱਚ ਲੀਨ ਹੋ ਗਏ, ਸਮਾਧੀ ਲੱਗ ਗਈ, ਤੇ ਫਿਰ ਉਹ ਵੀ ਭਾਈ ਮਨਮੁਖ ਲੋਕ ਮਾਇਆ ਤੋਂ, ਨਰਕਾਂ ਤੋਂ, ਜਮਾਂ ਤੋਂ ਬਚ ਗਏ। ਸਭ ਜਾਏ ਮਿਲਹੋ ਸਤਿਗੁਰੂ ਕਹੋ ਮੇਰੀ ਜਿੰਦੜੀਏ, ਜੋ ਹਰ ਹਰ ਨਾਮ ਦਰੜਾਵੈ ਰਾਮ। ਐ ਮੇਰੀ ਨਿਮਾਣੀ ਜਿੰਦੇ, ਅਸੀਂ ਤੇ ਸਾਰੀਆਂ ਹੀ ਸੰਗਤਾਂ ਨੂੰ, ਹਰ ਗੁਰਸਿੱਖ ਮਾਈ ਭਾਈ ਨੂੰ ਇਹ ਸਲਾਹ ਦਿੰਦੇ ਹਾਂ ਬਈ ਤੁਸੀਂ ਸਾਰੇ ਹੀ ਜਾ ਕੇ ਸੱਚੇ ਸਤਿਗੁਰੂ ਨੂੰ ਮਿਲੋ, ਜੋ ਹਰ ਹਰ ਨਾਮ ਦਰੜਾਵੈ ਰਾਮ। ਰਾਮ ਹੇ ਭਾਈ, ਜੋ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਦ੍ਰਿੜ ਕਰਵਾਉਂਦੇ ਨੇ। ਕੋਈ ਵੀ ਗੁਰਸਿੱਖ ਜਗਿਆਸੂ ਮਾਈ ਭਾਈ ਗੁਰੂ ਕੋਲ ਚਲਿਆ ਜਾਵੇ ਤੇ ਸਤਿਗੁਰੂ ਉਸਨੂੰ ਨਾਮ ਦ੍ਰਿੜ ਕਰਵਾ ਦਿੰਦੇ ਹਨ। ਪਹਿਲੀ ਮਰਯਾਦਾ ਇਹ ਸੀ, ਚਰਨ ਤੋਏ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾਂ ਪੀ ਲਾਇਆ, ਤੇ ਹੁਣ ਸਤਿਗੁਰੂ ਨੇ ਮਰਯਾਦਾ ਇਹ ਬਣਾਈ ਹੈ, ਜਿਸ ਗੁਰਸਿੱਖ ਮਾਈ ਭਾਈ ਨੇ ਨਾਮ ਦ੍ਰਿੜ ਕਰਨਾ ਹੋਵੇ ਉਹ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕੇ, ਪੰਜ ਪਿਆਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਂ ਵਿੱਚ ਖਲੋ ਕੇ ਉਹ ਨਾਮ ਦ੍ਰਿੜ ਕਰਵਾਉਂਦੇ ਨੇ, ਤੇ ਜਿਹੜਾ ਉਸ ਨਾਮ ਨੂੰ ਦ੍ਰਿੜ ਕਰ ਲੈਂਦਾ ਹੈ ਤੇ ਫਿਰ ਉਹਦੇ ਉੱਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਹੁੰਦੀਆਂ। ਹਰ ਜਪਦੀਆਂ ਖਿਨ ਢਿੱਲਣਾ ਕੀਜੇ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹੋ ਆਵੈ ਕੇ ਨਾ ਆਵੈ ਰਾਮ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ, ਮੇਰੀ ਜਿੰਦੜੀਏ, ਐ ਮੇਰੇ ਨਿਮਾਣੀ ਜਿੰਦੇ, ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆ ਇਹ ਖਿਨ ਮਾਤਰ ਵੀ, ਮਿੰਟ ਤੇ ਅੱਧਾ ਸੈਕਿੰਡ ਵੀ ਕਦੇ ਢਿੱਲ ਨਹੀਂ ਕਰਨੀ ਚਾਹੀਦੀ, ਕਿਉਂਕਿ ਸਾਡੇ ਮਨ ਦਾ ਸੁਭਾਅ ਬੜਾ ਹੀ ਆਲਸੀ ਹੈ। ਆਹਰ ਸਭ ਕਰਦਾ ਫਿਰੇ ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਧਰੇ ਵਿਰਲਾ ਪਾਏ ਕੋਈ। ਜੇ ਕੋਈ ਨਾਟਕ ਦੇਖਣਾ ਹੋਵੇ, ਮੂਵੀ ਦੇਖਣੀ ਹੋਵੇ, ਅੱਧੀ ਅੱਧੀ ਰਾਤ ਤੇ ਪੌਣੀ ਪੌਣੀ ਰਾਤ ਵੀ ਲੰਘ ਜਾਂਦੀ ਹੈ, ਤੇ ਜੇ ਅਸੀਂ ਕਹਿ ਦਈਏ ਵੀ ਚਲੋ ਹੁਣ ਪਾਠ ਕਰਨਾ ਜਾਂ ਸਿਮਰਨ ਕਰਨਾ, ਇੱਕ ਮਿੰਟ ਵੀ ਉਸ ਪਾਸੇ ਮਨ ਨਹੀਂ ਲੱਗਦਾ। ਇਸੇ ਲਈ ਸਤਿਗੁਰੂ ਸਾਡੇ ਮਨ ਨੂੰ ਕਹਿੰਦੇ ਨੇ ਵੀ ਵਾਹਿਗੁਰੂ ਦਾ ਨਾਮ ਜਪਦਿਆਂ ਖਿਨ ਮਾਤਰ ਵੀ ਕਦੇ ਢਿੱਲ ਨਹੀਂ ਕਰਨੀ ਚਾਹੀਦੀ। ਕਿਉਂ? ਮਤ ਕੇ ਜਾਪੈ। ਸਤਿਗੁਰੂ ਕਹਿੰਦੇ ਮਤਾ ਇਸ ਗੱਲ ਨੂੰ ਜਾਣ ਬਈ ਮੈਂ ਪਤਾ ਨਹੀਂ ਕਿੰਨਾ ਲੰਬਾ ਸਮਾਂ ਸੰਸਾਰ ਦੇ ਵਿੱਚ ਜਿਉਂਦਾ ਰਹਿਣਾ ਹੈ। ਮਤ ਕੇ ਜਾਪੈ ਸਾਹੋ ਆਵੈ ਕੇ ਨਾ ਆਵੈ ਰਾਮ। ਮਤਾ ਇਸ ਗੱਲ ਨੂੰ ਜਾਣ ਵੀ ਮੈਂ ਲੰਬਾ ਸਮਾਂ ਸੰਸਾਰ ਦੇ ਵਿੱਚ ਜਿਉਂਦਾ ਰਹਾਂਗਾ, ਇਹ ਗੱਲ ਸਮਝ। ਆਹ ਜਿਹੜਾ ਸਾਹ ਹੈ ਨਾ, ਜਿਹੜਾ ਇੱਕ ਵਾਰੀ ਬਾਹਰ ਗਿਆ ਮੁੜ ਕੇ ਵਾਪਸ ਆਉਣਾ ਕਿ ਨਹੀਂ ਆਉਣਾ, ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ। ਇੱਕ ਵਾਰੀ ਸਵਾਸ ਬਾਹਰ ਗਿਆ ਮੁੜ ਕੇ ਆਉਣਾ ਜਾਂ ਨਹੀਂ ਆਉਣਾ, ਕੋਈ ਇਸ ਗੱਲ ਦੀ ਗਰੰਟੀ ਨਹੀਂ ਦੇ ਸਕਦਾ। ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਵੀ ਬਚਨ ਹਨ, ਹਾਂ ਆਦਮੀ ਹਾਂ ਇੱਕ ਦਮੀ ਮੋਹਲਤ ਮੋਹਤ ਨਾ ਜਾਣਾ। ਜੇ ਆਦਮੀ ਆ ਦਮੀ, ਦਮ ਕਹਿੰਦੇ ਨੇ ਸਵਾਸ ਨੂੰ, ਜੇ ਆ ਰਿਹਾ ਤਾਂ ਆਦਮੀ ਹੈ, ਤੇ ਜੇ ਉਹ ਦਮ ਰੁਕ ਗਿਆ ਤੇ ਮੁਰਦਾ ਹੋ ਗਿਆ। ਇਸੇ ਲਈ ਹਜ਼ੂਰ ਕਹਿੰਦੇ ਨੇ ਐ ਨਿਮਾਣੀ ਜਿੰਦੇ, ਵਾਹਿਗੁਰੂ ਦਾ ਨਾਮ ਜਪਦਿਆਂ ਖਿਨ ਮਾਤਰ ਵੀ ਢਿੱਲ ਨਹੀਂ ਕਰਨੀ ਚਾਹੀਦੀ। ਪਤਾ ਨਹੀਂ ਮੁੜ ਕੇ ਸਾਹ ਬਾਹਰ ਗਿਆ ਵਾਪਸ ਮੁੜ ਕੇ ਆਵੇ ਕਿ ਨਾ ਆਵੇ, ਇਸ ਗੱਲ ਦੀ ਕੋਈ ਗਰੰਟੀ ਨਹੀਂ ਦੇ ਸਕਦਾ। ਇਸੇ ਲਈ ਯਤਨ ਕਰਨਾ ਚਾਹੀਦਾ ਹੈ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਪਈ ਨੀ ਬਾਨੀ, ਭਜਲੇ ਰੇਮਨ ਸਾਰੰਗ ਪਾਨੀ, ਅਬ ਨਾ ਪਜਿਸ ਪਜਿਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ। ਆਉਂਦੇ ਸਮੇਂ ਤੇ ਵਾਹਿਗੁਰੂ ਨਹੀਂ ਚੇਤੇ ਆ ਸਕਦਾ, ਪਹਿਲਾਂ ਉਸ ਨੂੰ ਚੇਤੇ ਕਰਾਂਗੇ ਤਾਂ ਤੇ ਅੰਤ ਸਮੇਂ ਵੀ ਚੇਤੇ ਆ ਸਕਦਾ। ਨਹੀਂ ਤੇ ਆਮ ਲੋਕਾਂ ਦੀ ਇਹ ਧਾਰਨਾ ਬਣੀ ਹੋਈ ਆ, ਬਥੇਰੀ ਉਮਰ ਪਈ ਹੈ, ਬੁੱਢੇ ਹੋ ਕੇ ਜਦੋਂ ਵਿਹਲੇ ਹੋ ਗਏ ਫਿਰ ਨਾਮ ਜਪਾਂਗੇ। ਇਹ ਆਮ ਲੋਕਾਂ ਦੀ ਗੱਲ ਐਸੀ ਬਣੀ ਹੋਈ ਹੈ ਪਰ ਸਤਿਗੁਰੂ ਕਹਿੰਦੇ ਨਹੀਂ, ਵਾਹਿਗੁਰੂ ਦਾ ਨਾਮ ਜਪਦਿਆਂ ਖਿਣ ਮਾਤਰ ਵੀ ਢਿੱਲ ਨਾ ਕਰੋ। ਇਹ ਸਾਹ ਬਾਹਰ ਗਿਆ ਮੁੜ ਕੇ ਵਾਪਸ ਆਉਣਾ ਕਿ ਨਹੀਂ ਆਉਣਾ, ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ। ਇਸ ਲਈ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ। ਸਾ ਵੇਲਾ ਸੋ ਮੂਰਤ, ਸਾ ਘੜੀ ਸੋ ਮੋਹਤ, ਸਫਲ ਹੈ ਮੇਰੀ ਜਿੰਦੜੀਏ, ਜਿਤ ਹਰ ਮੇਰਾ ਚਿਤ ਆਵੈ ਰਾਮ। ਐ ਮੇਰੀ ਨਿਮਾਣੀ ਜਿੰਦੇ, ਉਹ ਵੇਲਾ ਤੇ ਉਹ ਮਹੂਰਤ, ਉਹ ਘੜੀ ਤੇ ਸੋ ਮੋਹਤ ਦਾ ਅਰਥ ਹੈ ਅੱਧੀ ਘੜੀ, ਕਿਉਂਕਿ ਸਾਰੇ ਪੁਰਾਣੇ ਸਮੇਂ ਦੇ ਵਿੱਚ ਇਹ ਸਮੇਂ ਦੇ ਹੀ ਹਿੱਸੇ ਸਨ। ਸਾਹ ਵੇਲਾ, ਹਜ਼ੂਰ ਕਹਿੰਦੇ ਵੀ ਉਹ ਵੇਲਾ, ਵੇਲਾ ਕਹਿੰਦੇ ਸੀ ਵੀ ਜਿਹੜਾ ਦੋ ਘੜੀਆਂ ਦਾ ਸਮਾਂ ਸੀ ਉਹਨੂੰ ਵੇਲਾ ਕਹਿੰਦੇ ਸੀ। ਸੋ ਮੂਰਤ ਵੀ ਜਿਹੜੀ ਚਾਰ ਘੜੀਆਂ ਦੇ ਸਮੇਂ ਨੂੰ ਮਹੂਰਤ ਕਹਿੰਦੇ ਸਨ, ਤੇ ਘੜੀ ਤਕਰੀਬਨ 60 ਪਲਾਂ ਦੀ ਇੱਕ ਘੜੀ ਮੰਨੀ ਗਈ ਸੀ, ਤੇ ਮੋਹਤ ਅੱਧੀ ਘੜੀ ਨੂੰ ਕਹਿੰਦੇ ਨੇ। ਲੋ ਹਜ਼ੂਰ ਕਹਿੰਦੇ ਨੇ ਵੀ ਇਹ ਵੇਲਾ ਵੀ, ਮਹੂਰਤ ਵੀ, ਘੜੀ ਤੇ ਅੱਧੀ ਘੜੀ ਸਾਰੀ ਸਫਲ ਹੈ। ਕਿਵੇਂ? ਜਿਤ ਹਰ ਮੇਰਾ ਚਿਤ ਆਵੈ ਰਾਮ। ਰਾਮ ਹੇ ਭਾਈ, ਵੀ ਜਿਸ ਦੇ ਅੰਦਰੋਂ ਮੇਰਾ ਵਾਹਿਗੁਰੂ ਕਿਸੇ ਨੂੰ ਚੇਤੇ ਆਉਂਦਾ, ਉਹ ਵੇਲਾ ਵੀ, ਉਹ ਮਹੂਰਤ ਵੀ, ਉਹ ਘੜੀ ਵੀ ਤੇ ਅੱਧੀ ਘੜੀ ਵੀ ਸਫਲ ਹੈ ਜਿਸ ਦੇ ਅੰਦਰ ਮੇਰਾ ਵਾਹਿਗੁਰੂ ਕਿਸੇ ਨੂੰ ਚੇਤੇ ਆਉਂਦਾ ਹੈ। ਜਨ ਨਾਨਕ ਨਾਮ ਤੇ ਆਇਆ ਮੇਰੀ ਜਿੰਦੜੀਏ, ਜਮ ਕੰਕਰ ਨੇੜ ਨਾ ਆਵੈ ਰਾਮ। ਐ ਮੇਰੀ ਨਿਮਾਣੀ ਜਿੰਦੇ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸਨੇ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਹੈ, ਜਮ ਕੰਕਰ ਨੇੜ ਨਾ ਆਵੈ ਰਾਮ। ਰਾਮ ਹੇ ਭਾਈ, ਉਹਦੇ ਨੇੜੇ ਜਮਦੂਤ ਵੀ ਨਹੀਂ ਆ ਸਕਦਾ, ਕਿਉਂਕਿ ਜਿਨ੍ਹਾਂ ਦੇ ਕੋਲ ਵਾਹਿਗੁਰੂ ਦਾ ਨਾਮ ਹੁੰਦਾ ਹੈ, ਨਾਮ ਸੁਣ ਕੇ ਜਮਦੂ ਦੂਰੋਂ ਹੀ ਭੱਜ ਜਾਂਦਾ ਹੈ। ਸ਼ਬਦ ਸੁਣੇ ਜਮ ਦੂਰੋਂ ਭਾਗੈ, ਮਤ ਮਾਰੇ ਹਰ ਜੀਓ ਬੇਪਰਵਾਹ ਹੈ। ਵਾਹਿਗੁਰੂ ਡਾਢਾ ਬੇਪਰਵਾਹ ਹੈ, ਜਮ ਉਸ ਤੋਂ ਡਰਦੇ ਨੇ ਵੀ ਇਹ ਬੰਦਾ ਵਾਹਿਗੁਰੂ ਦਾ ਨਾਮ ਜਪਦਾ ਕਿਧਰੇ, ਐਸਾ ਨਾ ਹੋਵੇ ਉਹਨੂੰ ਪਤਾ ਲੱਗ ਜਾਵੇ ਪਰਮੇਸ਼ੁਰ ਨੂੰ ਮੇਰੇ ਭਗਤ ਨੂੰ ਤੰਗ ਕਰਦਾ ਤੇ ਕਿਧਰੇ ਮੈਨੂੰ ਨਾ ਉਹਦੀ ਸਜ਼ਾ ਭੋਗਣੀ ਪੈ ਜਾਵੇ। ਇਸ ਲਈ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਹੈ ਉਹਨਾਂ ਦੇ ਨੇੜੇ ਜਮਦੂਤ ਨਹੀਂ ਆ ਸਕਦਾ। ਹਰ ਵੇਖੈ ਸੁਣੈ ਨਿਤ ਸਭ ਕਿਛ ਮੇਰੀ ਜਿੰਦੜੀਏ, ਸੋ ਡਰੈ ਜਿਨ ਪਾਪ ਕਮੱਤੇ ਰਾਮ। ਐ ਮੇਰੀ ਨਿਮਾਣੀ ਜਿੰਦੇ, ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਹਰ ਕੰਮ ਨੂੰ ਵੇਖਦਾ ਹੈ ਤੇ ਹਮੇਸ਼ਾ ਸਭ ਕੁਝ ਸੁਣਦਾ ਵੀ ਹੈ। ਹਰ ਵੇਖਿਆ ਸੁਣੈ ਨਿਤ ਸਭ ਕਿਛ ਮੇਰੀ ਜਿੰਦੜੀਏ, ਉਹ ਵਾਹਿਗੁਰੂ ਸਾਡੇ ਹਰ ਕੰਮ ਨੂੰ ਵੀ ਦੇਖਦਾ ਹੈ ਤੇ ਸਾਡੀ ਹਰ ਗੱਲ ਨੂੰ, ਸਭ ਕੁਛ ਨੂੰ ਸੁਣਦਾ ਵੀ ਹੈ ਹਮੇਸ਼ਾ। ਸੋ ਡਰੈ ਜਨ ਪਾਪ ਕਮੱਤੇ ਰਾਮ। ਰਾਮ ਹੇ ਭਾਈ, ਉਹੀ ਆਦਮੀ ਡਰਦਾ ਹੈ ਜਿਸਨੇ ਪਾਪ ਕੀਤੇ ਹੁੰਦੇ ਨੇ। ਜਿਸ ਬੰਦੇ ਨੇ ਪਾਪ ਨਹੀਂ ਨਾ ਕੀਤੇ ਉਹ ਨਹੀਂ ਕਦੀ ਵੀ ਡਰਦਾ, ਰੱਬ ਤੋਂ ਉਹੀ ਡਰਦਾ, ਜਮਾਂ ਤੋਂ ਉਹੀ ਡਰਦਾ ਜਿਸਨੇ ਪਾਪ ਕੀਤੇ ਹੁੰਦੇ ਹਨ। ਜਿਸ ਅੰਤਰ ਹਿਰਦਾ ਸ਼ੁੱਧ ਹੈ ਮੇਰੀ ਜਿੰਦੜੀਏ, ਤਿੰਨ ਜਾਨ ਸਭ ਡਰ ਸੁੱਟ ਘੱਤੇ ਰਾਮ। ਐ ਮੇਰੀ ਨਿਮਾਣੀ ਜਿੰਦੇ, ਜਿਨ੍ਹਾਂ ਗੁਰਮੁਖਾਂ ਦਾ ਅੰਦਰੋਂ ਹਿਰਦਾ ਸ਼ੁੱਧ ਹੈ, ਜਿਨ੍ਹਾਂ ਦੀ ਦਿਲ ਦੀ ਭਾਵਨਾ ਸ਼ੁੱਧ ਹੈ, ਨੀਅਤ ਸਾਫ ਹੈ, ਤਿੰਨ ਜਾਨ ਸਭ ਡਰ ਸੁੱਟ ਘੱਤੇ ਰਾਮ। ਰਾਮ ਹੇ ਭਾਈ, ਵੀ ਉਸ ਗੁਰਮੁਖ ਪਿਆਰੇ ਨੇ ਆਪਣੇ ਸਾਰੇ ਹੀ ਡਰ ਆਪਣੇ ਅੰਦਰੋਂ ਬਾਹਰ ਕੱਢ ਦਿੱਤੇ ਨੇ, ਬਾਹਰ ਸੁੱਟ ਕੱਤੇ ਨੇ। ਇਹ ਬੋਲੀ ਹੈ ਉੱਧਰ ਪੋਠੋ ਹਰ ਵਾਲ ਸੁੱਟ ਕੱਤ, ਵੀ ਉਹਨਾਂ ਨੂੰ ਬਾਹਰ ਕੱਢ ਕੇ ਸੁੱਟ ਦੇਣਾ। ਤਿੰਨ ਜਾਨ ਸਭ ਡਰ ਸੁੱਟ ਕੱਤੇ ਰਾਮ। ਰਾਮ ਹੇ ਭਾਈ, ਉਸ ਜਨ ਗੁਰਮੁਖ ਪਿਆਰੇ ਨੇ, ਉਸ ਮਹਾਂਪੁਰਖ ਨੇ ਸਾਰੇ ਹੀ ਡਰ ਆਪਣੇ ਅੰਦਰੋਂ ਬਾਹਰ ਕੱਢ ਕੇ ਸੁੱਟ ਦਿੱਤੇ ਹਨ। ਹਰ ਨਿਰਭਉ ਨਾਮ ਭਤੀਜਿਆ ਮੇਰੀ ਜਿੰਦੜੀਏ, ਸਭ ਚੱਖ ਮਾਰਨ ਦੁਸ਼ਟ ਕੁਪੱਤੇ ਰਾਮ। ਐ ਮੇਰੀ ਨਿਮਾਣੀ ਜਿੰਦੇ, ਜਿਸ ਗੁਰਸਿੱਖ ਮਾਈ ਭਾਈ ਦਾ ਮਨ ਉਸ ਨਿਰਭਉ ਸਰੂਪ ਵਾਹਿਗੁਰੂ ਦੇ ਨਾਮ ਤੇ ਪਤੀਜ ਗਿਆ ਹੈ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਪਉ ਸਭ ਗੁਆਸੀ, ਸਭ ਚੱਖ ਮਾਰਨ ਦੁਸ਼ਟ ਕਪੱਤੇ ਰਾਮ। ਰਾਮ ਹੇ ਭਾਈ, ਜਿੰਨੇ ਵੀ ਕਪੱਤੇ ਦੁਸ਼ਟ ਨੇ, ਉਹਨਾਂ ਦੇ ਦੁਸ਼ਮਣ ਨੇ, ਉਹ ਸਾਰੇ ਪਏ ਚੱਖਾਂ ਮਾਰਨ, ਪਰ ਉਹਨਾਂ ਦਾ ਕੁਛ ਨਹੀਂ ਵਿਗਾੜ ਸਕਦੀ, ਉਹਨਾਂ ਦਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ। ਕਿਉਂ? ਸਤਿਗੁਰੂ ਦੇ ਬਚਨ ਹੈ, ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ। ਗੁਰਪੂਰਾ ਨਾਨਕ ਸੇਵਿਆ ਮੇਰੀ ਜਿੰਦੜੀਏ, ਜਿਨ ਪੈਰੀ ਆਣ ਸਭ ਕੱਤੇ ਰਾਮ। ਐ ਮੇਰੀ ਨਿਮਾਣੀ ਜਿੰਦੇ, ਜਿਸਨੇ ਗੁਰਪੂਰਾ ਨਾਨਕ ਸੇਵਿਆ ਮੇਰੀ ਜਿੰਦੜੀ। ਅਸੀਂ ਨਾਨਕ ਧੰਨ ਗੁਰੂ ਰਾਮਦਾਸ ਮਹਾਰਾਜ ਆਪਣੇ ਆਪ ਨੂੰ ਕਹਿੰਦੇ ਨੇ, ਮੈਂ ਦਾਸ ਨੇ ਪੂਰੇ ਗੁਰੂ ਨੂੰ ਸੇਵਿਆ ਹੈ, ਪੂਰੇ ਗੁਰੂ ਦੀ ਸੇਵਾ ਕੀਤੀ ਹੈ। ਜਿਨ ਪੈਰੀ ਆਣ ਸਭ ਕੱਤੇ ਰਾਮ ਰਾਮ। ਹੇ ਭਾਈ, ਜਿਸ ਸਮਰੱਥ ਗੁਰੂ ਨੇ ਜਿੰਨੇ ਵੀ ਸਾਡੇ ਦੁਸ਼ਮਣ ਸਨ, ਸਾਡੇ ਵੈਰੀ ਸਨ, ਉਹਨਾਂ ਸਾਰਿਆਂ ਨੂੰ ਲਿਆ ਕੇ ਸਾਡੇ ਚਰਨਾਂ ਦੇ ਵਿੱਚ ਸੁੱਟ ਦਿੱਤਾ। ਅਸੀਂ ਉਹ ਸਤਿਗੁਰੂ ਤੋਂ ਹਮੇਸ਼ਾ ਲਈ ਕੁਰਬਾਨ ਜਾਂਦੇ ਹਾਂ, ਉਸ ਪੂਰੇ ਸਤਿਗੁਰੂ ਦੀ ਸੇਵਾ ਕਰਦੇ ਹਾਂ, ਜਿਸਨੇ ਅੰਦਰੂਨੀ ਤੇ ਬਹਿਰੂਨੀ ਸਾਰੇ ਦੁਸ਼ਮਣਾਂ ਨੂੰ ਲਿਆ ਕੇ ਸਾਡੇ ਪੈਰਾਂ ਦੇ ਵਿੱਚ ਸੁੱਟ ਦਿੱਤਾ ਹੈ। ਇਹ ਗੁਰੂ ਦੀ ਹੀ ਕਰਾਮਾਤ ਹੈ। ਸੋ ਐਸਾ ਹਰ ਜ਼ਿੰਦਗੀ ਜੋ ਸਭ ਨੂੰ ਸਾਹਿਬ ਵੱਡਾ ਰਾਮ। ਐ ਮੇਰੀ ਨਿਮਾਣੀ ਜਿੰਦੇ, ਉਹ ਐਸਾ ਹੈ ਵਾਹਿਗੁਰੂ ਜੋ ਸਾਰੇ ਪਾਪੀਆਂ ਨੂੰ ਵੀ ਤੇ ਪਾਪਾਂ ਨੂੰ ਵੀ ਨਾਸ਼ ਕਰਨ ਵਾਲਾ ਹੈ। ਤੇ ਉਸ ਵਾਹਿਗੁਰੂ ਪਰਮੇਸ਼ਰ ਦੀ ਹਮੇਸ਼ਾ ਸੇਵਾ ਕਰੀਏ, ਉਹਦਾ ਸਿਮਰਨ ਕਰੀਏ, ਜੋ ਸਭ ਤੋਂ ਸਾਹਿਬ ਵੱਡਾ ਰਾਮ ਰਾਮ। ਹੇ ਭਾਈ, ਜੋ ਅਕਾਲ ਪੁਰਖ ਵਾਹਿਗੁਰੂ ਭਾਈ ਸਭ ਤੋਂ ਵੱਡਾ ਹੈ, ਸਭ ਤੋਂ ਉੱਚਾ ਹੈ, ਸਭ ਤੋਂ ਮਹਾਨ ਹੈ, ਜਿਨੀ ਇੱਕ ਮਨ ਇੱਕ ਅਰਾਧਿਆ ਮੇਰੀ ਜਿੰਦੜੀਏ, ਤਿਨਾ ਨਾਹੀ ਕਿਸੈ ਦੀ ਕਿਸ ਚੱਡਾ ਰਾਮ। ਐ ਮੇਰੀ ਨਿਮਾਣੀ ਜਿੰਦੇ, ਜਿਨ੍ਹਾਂ ਨੇ ਇੱਕ ਮਨ ਇਕਾਗਰ ਮਨ ਹੋ ਕੇ ਤੇ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਅਰਾਧਿਆ ਹੈ, ਤਿਨਾ ਨਾਹੀ ਕਿਸੈ ਦੀ ਕਿਸ ਚੱਡਾ ਰਾਮ ਰਾਮ। ਹੇ ਭਾਈ, ਫਿਰ ਉਹਨਾਂ ਨੂੰ ਕਿਸੇ ਹੋਰ ਦੀ, ਚੱਡਾ ਦਾ ਅਰਥ ਕੋਈ ਕਾਨ ਕਨੌੜ, ਕੋਈ ਮੁਥਾਜੀ ਨਹੀਂ ਰਹਿ ਜਾਂਦੀ। ਜਿਨ੍ਹਾਂ ਨੇ ਇੱਕ ਮਨ ਹੋ ਕੇ ਵਾਹਿਗੁਰੂ ਦਾ ਸਿਮਰਨ ਕੀਤਾ ਹੈ, ਉਹ ਹੋਰ ਕਿਸੇ ਦੇਵੀ ਦੇਵਤੇ ਦੀ, ਕਿਸੇ ਹੋਰ ਅਨਾੜੀ ਪੁਰਸ਼ ਦੀ, ਕਿਸੇ ਮਾਇਆ ਤਾਰੀ ਹੰਕਾਰੀ ਦੀ ਕੋਈ ਕਾਨ ਕਨੌੜ, ਕੋਈ ਗੁਲਾਮੀ ਨਹੀਂ ਕਬੂਲਦੇ। ਗੁਰ ਸੇਵਿਆ ਹਰ ਮਹਿਲ ਪਾਇਆ ਮੇਰੀ ਜਿੰਦੜੀਏ, ਚੱਖ ਮਾਰਨ ਸਭ ਨਿੰਦਕ ਕੰਡਾ ਰਾਮ। ਐ ਮੇਰੀ ਨਿਮਾਣੀ ਜਿੰਦੇ, ਬਈ ਉਹਨਾਂ ਨੇ ਗੁਰੂ ਦੀ ਸੇਵਾ ਕਰਕੇ ਵਾਹਿਗੁਰੂ ਦੇ ਮਹਿਲ ਸਰੂਪ ਨੂੰ ਅਥਵਾ ਸੱਚਖੰਡ ਨੂੰ ਪ੍ਰਾਪਤ ਕਰ ਲਿਆ ਹੈ। ਚੱਖ ਮਾਰਨ ਸਭ ਨਿੰਦਕ ਕੰਡਾ ਰਾਮ ਰਾਮ। ਹੇ ਭਾਈ, ਜਿੰਨੇ ਵੀ ਨਿੰਦਕ ਨੇ, ਕੰਡਾ ਦਾ ਅਰਥ ਮਹਾਂਪੁਰ ਕਰਦੇ ਸਨ ਹੰਕਾਰੀ, ਵੀ ਜਿਹੜੇ ਬੜੇ ਬੜੇ ਹੰਕਾਰੀ ਉਹਨਾਂ ਦੇ ਨਿੰਦਕ ਨੇ, ਉਹ ਸਾਰੇ ਪਏ ਚੱਖਾਂ ਮਾਰਨ, ਕਿਉਂਕਿ ਉਹਨਾਂ ਨੇ ਗੁਰੂ ਦੀ ਸੇਵਾ ਕਰਕੇ ਰੱਬ ਦੇ ਘਰ ਨੂੰ ਸੱਚਖੰਡ ਨੂੰ ਪ੍ਰਾਪਤ ਕਰ ਲਿਆ। ਹੁਣ ਉਹਨਾਂ ਦੇ ਸਾਹਮਣੇ ਕੋਈ ਉਹਨਾਂ ਦੀ ਪੇਸ਼ ਨਹੀਂ ਜਾ ਸਕਦੀ। ਜਿੰਨੇ ਹੰਕਾਰੀ ਨਿੰਦਕ ਨੇ, ਉਹ ਸਾਰੇ ਪਏ ਚੱਖਾਂ ਮਾਰਨ, ਬਕਵਾਸ ਕਰੀ ਜਾਣ, ਪਰ ਉਹਨਾਂ ਦਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ। ਤੇ ਕੁਛ ਵਿਦਵਾਨਾਂ ਨੇ ਕੰਡਾ ਦਾ ਅਰਥ ਕੁਪੱਤੇ ਵੀ ਕੀਤਾ, ਜਿਹੜੇ ਕੁਪੱਤੇ ਨਿੰਦਕ ਨੇ, ਪਰ ਕੰਡਾ ਦਾ ਅਰਥ ਮਹਾਂਪੁਰਖ ਹੰਕਾਰੀ ਕਰਦੇ ਸਨ। ਜਨ ਨਾਨਕ ਨਾਮ ਤੇ ਆਇਆ ਮੇਰੀ ਜਿੰਦੜੀਏ, ਤੁਰ ਮਸਤਕ ਹਰ ਲਿਖ ਛੱਡਾ ਰਾਮ। ਐ ਮੇਰੀ ਨਿਮਾਣੀ ਜਿੰਦੇ, ਉਹਨਾਂ ਗੁਰਮੁਖਾਂ ਪਿਆਰਿਆਂ ਨੇ ਵਾਹਿਗੁਰੂ ਦੇ ਨਾਮ ਨੂੰ ਧਿਆਇਆ। ਧੰਨ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਨੇ, ਜਨ ਨਾਨਕ ਨਾਮ ਤੇ ਆਇਆ ਮੇਰੀ ਜਿੰਦੜੀਏ, ਐ ਨਿਮਾਣੀ ਜਿੰਦੇ, ਉਹਨਾਂ ਗੁਰਮੁਖਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਧਿਆਇਆ। ਤੁਰ ਮਸਤਕ ਹਰ ਲਿਖ ਛੱਡਾ ਰਾਮ ਰਾਮ। ਹੇ ਭਾਈ, ਜਿਨ੍ਹਾਂ ਦੇ ਮਸਤਕ ਤੇ ਤੁਰ ਤੋਂ ਹੀ ਵਾਹਿਗੁਰੂ ਪਰਮੇਸ਼ਰ ਨੇ ਕੋਈ ਚੰਗਾ ਭਾਗ, ਕੋਈ ਚੰਗਾ ਕਰਮ ਲਿਖ ਛੱਡਿਆ ਸੀ, ਭਾਵ ਜਿਨ੍ਹਾਂ ਦੇ ਮਸਤਕ ਤੇ ਮੱਥੇ ਦੇ ਚੰਗਾ ਭਾਗ ਵਾਹਿਗੁਰੂ ਨੇ ਲਿਖ ਦਿੱਤਾ ਸੀ, ਤੇ ਉਹਨਾਂ ਨੇ ਬਈ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਹੈ, ਸਿਮਰਿਆ ਹੈ, ਧੰਨ ਗੁਰੂ ਰਾਮਦਾਸ ਮਹਾਰਾਜ ਨੇ ਅਪਾਰ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਉਪਦੇਸ਼ ਦਿੱਤੇ, ਆਪਾਂ ਸੁਣਿਆ, ਮਨ ਵਿੱਚ ਵਸਾਈਏ, ਇਹਦੇ ਨਾਲ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਗੁਰ ਸੇਵਿਆ ਹਰ ਮਹਿਲ ਪਾਇਆ ਮੇਰੀ ਜਿੰਦੜੀਏ, ਚੱਖ ਮਾਰਨ ਸਭ ਨਿੰਦਕ ਕੰਡਾ ਰਾਮ। ਜਨ ਨਾਨਕ ਨਾਮ ਤੇ ਆਇਆ ਮੇਰੀ ਜਿੰਦੜੀਏ, ਤੁਰ ਮਸਤਕ ਹਰ ਲਿਖ ਛੱਡਾ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।